ਪਹਾੜੀ ਰਾਜਿਆਂ ਨੂੰ ਜਿਸ ਵੇਲੇ ਕਲਗੀਧਰ ਜੀ ਨੇ ਕਿਹਾ ਕਿ ਪੰਥ 'ਚ ਸ਼ਾਮਲ ਹੋ ਜਾਓ ਖੰਡੇ ਦੀ ਪੋਲ ਛੱਕ ਕੇ, ਇਹਨਾਂ ਆਖਿਆ ਜੀ ਅਸੀਂ ਆਪਣੀਆਂ ਰਵਾਇਤਾਂ ਜਿਹੜੀਆਂ ਸਾਡੀਆਂ ਚੱਲਦੀਆਂ ਆਉਂਦੀਆਂ ਮੁੰਡਨ ਕਰਨ ਆਦਿਕ ਦੀਆਂ ਅਸੀਂ ਉਹ ਛੱਡ ਨਹੀਂ ਸਕਦੇ। ਗੁਰੂ ਪਾਤਸ਼ਾਹ ਨੇ ਆਖਿਆ ਭਾਈ ਇਹ ਮੁੰਡਨ ਕਰਨਾ ਤੁਹਾਡੇ ਧਰਮ ਦੇ ਵਿੱਚ ਵੀ ਜਿਹੜੇ ਧਰਮ ਗ੍ਰੰਥ ਨੇ ਉਹਦੀ ਇਜਾਜ਼ਤ ਨਹੀਂ ਦਿੰਦੇ। ਚਲੋ ਤੁਸੀਂ ਚੰਗਾ ਹੋਇਆ ਪਾਣੀ ਭਾਵੀ ਨੇ ਤੁਹਾਡੇ ਮੂੰਹੋਂ ਇਹ ਨਾਂਹ ਕਢਾ ਦਿੱਤੀ ਹੈ। ਜੇ ਤੁਸੀਂ ਸਿੱਖ ਸੱਜ ਵੀ ਜਾਂਦੇ ਰਾਜ ਤੁਹਾਨੂੰ ਮਿਲ ਵੀ ਜਾਂਦਾ ਤੇ ਤੁਸੀਂ ਹੰਕਾਰ ਵਿੱਚ ਆਉਣਾ ਸੀ ਕਿ ਰਾਜ ਅਸੀਂ ਆਪਣੇ ਬਲ ਨਾਲ ਪ੍ਰਾਪਤ ਕੀਤਾ, ਗੁਰੂ ਘਰ ਦਾ ਪਰਉਪਕਾਰ ਨਹੀਂ ਸੀ ਮੰਨਣ। ਅਸੀਂ ਇਹ ਰਾਜ ਆਪਣਿਆਂ ਸਿੱਖਾਂ ਨੂੰ ਬਖਸ਼ਣਾ ਹੈ ਜਿਹੜੇ ਯਾਦ ਕਰਨਗੇ ਕਿ ਗੁਰੂ ਕਲਗੀਧਰ ਜੀ ਨੇ ਸਾਨੂੰ ਰਾਜ ਬਖਸ਼ਿਆ, ਗੁਰੂ ਘਰ ਦਾ ਪਰਉਪਕਾਰ ਮੰਨਣਗੇ। ਕਹਿਣ ਲੱਗਾ ਜੀ ਮੁਗਲ ਬਾਜ ਨੇ ਤੇ ਤੁਹਾਡੇ ਸਿੱਖ ਚਿੜੀਆਂ ਦੇ ਤੁੱਲ ਨੇ, ਬਾਜਾਂ ਨਾਲ ਕਿਵੇਂ ਲੜਨਗੇ? ਪਾਤਸ਼ਾਹ ਨੇ ਬਚਨ ਕੀਤਾ ਮੈਂ ਇਹਨਾਂ ਚਿੜੀਆਂ ਤੋਂ ਹੀ ਬਾਜ ਤੁੜਾਵਾਂਗਾ ਔਰ ਖਾਲਸੇ ਪੰਥ ਦਾ ਰਾਜ ਸਥਾਪਿਤ ਕਰਾਂਗਾ ਤੇ ਤੁਸੀਂ ਵੀ ਖਾਲਸੇ ਪੰਥ ਦਾ ਹਾਲਾ ਭਰਿਆ ਕਰੋਗੇ। ਜੇ ਇਹਨਾਂ ਦੀ ਏਨ ਮੰਨੋਗੇ ਤੇ ਰਾਜ ਕਰੋਗੇ, ਨਹੀਂ ਤਾਂ ਤੁਹਾਡਾ ਰਾਜ ਵੀ ਮੇਰਾ ਖਾਲਸਾ ਖੋ ਲਵੇਗਾ।
ਸਤਿ ਸ੍ਰੀ ਅਕਾਲ।
ਉਸ ਵਕਤ ਪਹਾੜੀ ਰਾਜਿਆਂ ਨੇ ਇਸ ਗੱਲ ਦਾ ਰੰਜ ਵੀ ਮਨਾਇਆ ਪਰ ਸਤਿਗੁਰਾਂ ਦੇ ਸਾਹਮਣੇ ਕੁਝ ਬੋਲ ਨਹੀਂ ਸਕੇ। ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਵਾਪਸ ਚਲੇ ਗਏ। ਇੱਧਰ ਜਿਹੜੇ ਕੁਝ ਮਸੰਦ ਨੇ ਗੁਰੂ ਘਰ ਦੇ, ਜਿਹੜੇ ਖੋਟ ਵਰਤਾ ਰਹੇ ਹਨ, ਗੁਰੂ ਘਰ ਦਾ ਸੰਗਤ ਦਾ ਪੈਸਾ ਮਾੜੇ ਪਾਸੇ ਲਾ ਰਹੇ ਨੇ, ਆਪਣੀਆਂ ਜੇਬਾਂ ਭਰ ਰਹੇ ਨੇ, ਗੁਰੂ ਘਰ ਦੇ ਵਿੱਚ ਮਾਇਆ ਸਾਰੀ ਹਾਜ਼ਰ ਨਹੀਂ ਕਰਦੇ। ਉਹਨਾਂ ਨੂੰ ਹੁਣ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੋਧਾ ਲਾਉਣ ਦੀ ਤਿਆਰੀ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦਿਆਂ ਚ ਧਾਰਦਿਆਂ ਸਭੂ ਬਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਥਾ ਤਨੀ ਨਿਜ ਦਰਬ ਕੋ, ਸਾਧਨ ਸੋਧਨ ਕੀਨ।
ਕਹਿੰਦੇ ਜਿਵੇਂ ਕੋਈ ਧਨੀ ਆਦਮੀ ਸ਼ਾਹੂਕਾਰ ਆਦਮੀ ਉਹ ਆਪਣੇ ਧਨ ਦੇ ਸਾਰੇ ਸਾਧਨਾਂ ਨੂੰ ਚੰਗੀ ਤਰ੍ਹਾਂ ਦੇਖ ਰੇਖ ਕਰਕੇ ਵੇਖਦਾ, ਜਿੱਥੋਂ ਜਿੱਥੋਂ ਉਹਨੂੰ ਧਨ ਆਉਂਦਾ ਆਮਦਨ ਹੁੰਦੀ ਹੈ, ਜਿੱਥੇ ਉਹਨੇ ਖਰਚ ਕਰਨਾ ਹੁੰਦਾ, ਆਮਦਨ ਤੇ ਖਰਚ ਦੀ ਸਾਰੀ ਸੰਭਾਲ ਇੱਕ ਧਨੀ ਵਿਅਕਤੀ ਬੜੇ ਚੰਗੇ ਤਰੀਕੇ ਨਾਲ ਚੰਗੇ ਢੰਗ ਨਾਲ ਕਰਦਾ ਹੈ।
ਕਾਟ ਬਾਡ ਕੋ ਸਮਝ ਕੇ ਕਹੋ ਲੀਨ ਕਹੋ ਦੀਨ।
ਔਰ ਉਹ ਧਨੀ ਵਿਅਕਤੀ ਇਹ ਵੀ ਵੇਖਦਾ ਵੀ ਕਿੱਥੋਂ ਘਾਟਾ ਪਿਆ, ਕਿੱਥੋਂ ਵਾਧਾ ਹੋਇਆ, ਕਿੱਥੇ ਨੁਕਸਾਨ ਹੋਇਆ, ਕਿੱਥੋਂ ਨਫ਼ਾ ਹੋਇਆ, ਕਿੱਥੇ ਦਿੱਤੀ ਹੈ ਮਾਇਆ, ਕਿੱਥੋਂ ਲਈ ਗਈ ਹੈ, ਕਿੰਨੇ ਲਏ ਨੇ, ਕਿੰਨੇ ਦਿੱਤੇ ਨੇ, ਇਕੱਲੀ ਇਕੱਲੀ ਚੀਜ਼ ਦਾ ਪਾਈ ਪਾਈ ਦਾ ਹਿਸਾਬ ਕਿਤਾਬ ਉਹ ਧਨੀ ਲੋਕ ਸ਼ਾਹੂਕਾਰ ਲੋਕ ਜਿਹੜੇ ਨੇ ਉਹ ਆਪਣੇ ਅੰਦਰ ਰੱਖਦੇ ਹਨ।
ਚੌਪਈ ਤਿਉਂ ਕਲਗੀਧਰ ਲੱਗੇ ਸੰਭਾਰਨ।
ਇਸੇ ਤਰ੍ਹਾਂ ਹੁਣ ਕਲਗੀਧਰ ਜੀ ਨੇ ਵੀ ਵਿਚਾਰ ਕੀਤੀ ਹੈ ਕਿ ਧਨ ਆਉਂਦਾ ਸੰਗਤ ਦਾ ਪੈਸਾ, ਇੱਕ ਇੱਕ ਰੁਪਈਆ ਸੰਗਤ ਦੀ ਕਿਰਤ ਕਮਾਈ ਦਾ ਪੈਸਾ, ਇੱਦਾਂ ਜਾਈ ਨਹੀਂ ਗਵਾਉਣਾ ਚਾਹੀਦਾ। ਖਾਲਸਾ ਜੀ ਗੁਰੂ ਪਾਤਸ਼ਾਹ ਦੇ ਇਤਿਹਾਸ ਵਿੱਚ ਇਹ ਬਹੁਤ ਵੇਰੀ ਵਾਰ ਵਾਰ ਜ਼ਿਕਰ ਆਉਂਦਾ ਕਿ ਸੰਗਤ ਦਾ ਜਿਹੜਾ ਪੈਸਾ ਪਾਈ ਪਾਈ ਉਹਨੂੰ ਬੜਾ ਸੋਚ ਕੇ ਸਮਝ ਕੇ ਖਰਚਣਾ ਚਾਹੀਦਾ। ਇਹ ਨਹੀਂ ਚਲੋ ਜੀ ਕਿਹੜਾ ਗੁਰੂ ਘਰ 'ਚ ਘਾਟਾ ਜਿੰਨਾ ਮਰਜ਼ੀ ਨੁਕਸਾਨ ਕਰੀ ਜੋ, ਇਹ ਗੱਲ ਕਹਿ ਕੇ ਨਾ ਜੀ ਕਿਹੜਾ ਇੱਥੇ ਘਾਟਾ ਜੀ ਲਾ ਦਿਓ, ਇੱਥੇ ਵੀ ਲਾ ਦਿਓ, ਇਹ ਵੀ ਕਰ ਦਿਓ, ਮੁੜ ਕੇ ਢਾ ਦਿਓ, ਇੱਕ ਪਾਸੇ ਬਣਾਉਣ ਲੱਗਦੇ ਆ, ਕਹਿੰਦੇ ਚਲੋ ਵਧੀਆ ਨਹੀਂ ਬਣਿਆ ਦੂਜੀ ਤਰੀਕੇ ਨਾਲ ਹੋਰ ਬਣਾਓ। ਕਦੇ ਆਪਣੇ ਘਰਾਂ ਵਿੱਚ ਵੀ ਇੱਦਾਂ ਕਰਦੇ ਹਾਂ ਵੀ ਜਦੋਂ ਕੋਈ ਆਪਣਾ ਮਕਾਨ ਆਪਣੇ ਪੈਸੇ ਨਾਲ ਬਣਾਉਣ ਲੱਗੀ, ਮਿਸਤਰੀ ਮਾੜੀ ਮੋਟੀ ਕੋਈ ਗਲਤੀ ਵੀ ਕਰਦੇ ਉਹਦੇ ਕੱਪੜੇ ਪਾੜਨ ਤਾਂ ਹੀ ਜਾਈਦੇ ਨੇ ਵੀ ਅਸੀਂ ਪੈਸਾ ਖਰਚ ਰਹੇ ਹਾਂ ਤੂੰ ਗਲਤ ਕਿਉਂ ਬਣਾਇਆ, ਉਦੋਂ ਤਾਂ ਨਹੀਂ ਕਹਿੰਦੇ ਚੱਲ ਕੋਈ ਨਹੀਂ ਢਾ ਕੇ ਨਵਾਂ ਬਣਾ ਦੇ। ਜਦੋਂ ਗੱਲ ਗੁਰੂ ਘਰ ਦੇ ਵਿੱਚ ਕਿਸੇ ਇਮਾਰਤ ਦੇ ਬਣਨ ਦੀ ਆਉਂਦੀ ਹੈ ਜਾਂ ਕੋਈ ਹੋਰ ਕੋਈ ਵੀ ਕਾਰਜ ਹੁੰਦਾ ਉਦੋਂ ਨਹੀਂ ਇਹ ਵਿਚਾਰ ਕੀਤੀ ਜਾਂਦੀ ਵੀ ਗੁਰੂ ਘਰ ਦਾ ਪੈਸਾ ਹੈ, ਸੰਗਤ ਦੀ ਮਾਇਆ ਹੈ, ਲੋਕਾਂ ਨੇ ਆਪਣੇ ਖੂਨ ਪਸੀਨੇ ਦੇ ਵਿੱਚੋਂ ਦਸਵੰਧ ਕੱਢ ਕੇ ਗੁਰੂ ਘਰ 'ਚ ਭੇਟ ਕੀਤਾ, ਇਹਦੀ ਵਰਤੋਂ ਸਹੀ ਢੰਗ ਨਾਲ ਕਰੀਏ। ਇਸ ਗੱਲ ਦੀ ਵਿਚਾਰ ਕਲਗੀਧਰ ਜੀ ਹੁਣ ਕਰ ਰਹੇ ਨੇ ਕਿ ਸਾਡੀ ਸੰਗਤ ਦੀ ਮਾਇਆ ਉਹ ਭਾਵਨਾ ਨਾਲ ਗੁਰੂ ਕੇ ਖਜ਼ਾਨਿਆਂ 'ਚ ਭੇਟ ਕਰਦੇ ਨੇ, ਉਹ ਸਹੀ ਕਿੱਥੇ ਲੱਗ ਰਹੀ ਆ, ਮਸੰਦ ਖਾ ਰਹੇ ਨੇ, ਉਹ ਦੁਰਵਰਤੋਂ ਕਰ ਰਹੇ ਨੇ ਜਾਂ ਕਿਤੇ ਮਾੜੇ ਪਾਸੇ ਲਾ ਰਹੇ ਨੇ, ਇਹ ਖਿਆਲ ਹੁਣ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਰਨ ਲੱਗੇ ਹਨ।
ਸੰਗਤ ਚੋਂ ਦਿਸ਼ ਕੀ ਜਿਸ ਪਾਰ ਨਾ,
ਚਾਰਾਂ ਦਿਸ਼ਾਵਾਂ ਤੋਂ ਗੁਰੂ ਘਰ ਸੰਗਤ ਆਉਂਦੀ, ਸੰਗਤ ਦਾ ਤਾਂ ਪਾਰ ਹੀ ਕੋਈ ਨਹੀਂ, ਕਿੰਨੀ ਕੁ ਸੰਗਤ ਆਉਂਦੀ ਹੈ। ਇੰਨੀਆਂ ਸੰਗਤਾਂ ਵੀ ਹਜ਼ਾਰਾਂ ਦੀ ਗਿਣਤੀ 'ਚ ਵਹੀਰਾਂ ਘੱਤ ਘੱਤ ਕੇ ਗੁਰੂ ਕੀਆਂ ਸੰਗਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆ ਰਹੀਆਂ ਹਨ।
ਕਾਰਦਾਰ ਲੱਖ ਵੱਡੇ ਮਸੰਦ,
ਜਿਹੜੇ ਗੁਰੂ ਘਰ ਦੇ ਕਾਰਦਾਰ ਨੇ, ਮਸੰਦੋ ਵੱਡੇ ਮਸੰਦ ਨੇ। ਕਾਰਦਾਰ ਦਾ ਮਤਲਬ ਹੁੰਦਾ ਜਿਹੜੇ ਕਰਿੰਦੇ ਗੁਰੂ ਘਰ ਦੇ ਸਾਰੇ ਕੰਮ ਕਰਦੇ ਨੇ, ਜਾ ਕੇ ਰਾਸ਼ਨ ਖਰੀਦਣਾ, ਉਹਨੂੰ ਤਕਸੀਮ ਕਰਨਾ, ਲੰਗਰ ਬਣਾਉਣਾ, ਸੰਗਤ ਦੀ ਆਈ ਗਈ ਦਾ ਪ੍ਰਬੰਧ ਕਰਨਾ, ਸਾਰੇ ਖਰਚ ਨੂੰ ਆਮਦਨ ਨੂੰ ਸਾਂਭਣਾ, ਇਹ ਕੰਮ ਗੁਰੂ ਘਰ ਦੇ ਵਿੱਚ ਉਸ ਵੇਲੇ ਮਸੰਦ ਕਰਦੇ ਸੀ। ਜਿਵੇਂ ਅੱਜ ਕੱਲ੍ਹ ਕਮੇਟੀਆਂ ਹੁੰਦੀਆਂ ਨੇ, ਤੋ ਕਮੇਟੀਆਂ ਜਿਹੜੀਆਂ ਨੇ ਉਹ ਗੁਰੂ ਘਰ ਦਾ ਪ੍ਰਬੰਧ ਚਲਾਉਂਦੀਆਂ, ਉਦੋਂ ਇਹ ਸਾਰਾ ਕੰਮ ਮਸੰਦ ਕਰਦੇ ਸੀ। ਮਸੰਦਾਂ ਦੀਆਂ ਕਮੇਟੀਆਂ ਹੁੰਦੀਆਂ ਸਨ, ਉਹ ਕੰਮ ਕਰਿਆ ਕਰਦੇ ਸਨ ਵੀ ਅਸੀਂ ਆਹ ਕੰਮ ਕਰਨਾ ਹੈ। ਉਹ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਹੁੰਦੀ ਸੀ ਵੀ ਕਿਸੇ ਨੇ ਜਾ ਕੇ ਰਾਸ਼ਨ ਖਰੀਦਣਾ, ਕਿਸੇ ਨੇ ਘਿਓ ਖਰੀਦਣਾ, ਕਿਸੇ ਨੇ ਦਾਲਾਂ ਖਰੀਦਣੀਆਂ, ਕਿਸੇ ਸਬਜ਼ੀ ਭਾਜੀ ਖਰੀਦਣੀ ਹੈ। ਤੋ ਇਸ ਤਰ੍ਹਾਂ ਦਾ ਕਹਿੰਦੇ ਵਿਧੀ ਵਿਧਾਨ ਜਿਹੜਾ ਸੀ ਸਾਰਾ ਉਹਨਾਂ ਵੇਲਿਆਂ ਵਿੱਚ ਮਸੰਦ ਕਰਦੇ ਸਨ।
ਇਨ ਪੀਚੇ ਸਗਰੇ ਸਿੱਖ ਬ੍ਰਿੰਦ,
ਮਹਾਰਾਜ ਜੀ ਨੇ ਵਿਚਾਰ ਕੀਤੀ ਵੀ ਜਿਹੜੇ ਮਸੰਦ ਨੇ ਗੁਰੂ ਘਰ ਦੇ ਕਾਰਦਾਰ ਨੇ, ਇਹਨਾਂ ਦੇ ਪਿੱਛੇ ਬਹੁਤ ਸਾਰੀਆਂ ਸਿੱਖ ਸੰਗਤਾਂ ਇਹਨਾਂ ਦੇ ਪਿੱਛੇ ਨੇ, ਕਿਉਂਕਿ ਇਹਨਾਂ ਨੂੰ ਜਦੋਂ ਕੰਮ ਕਰਦਿਆਂ ਵੇਖਦੇ ਆ ਸੰਗਤ ਇਹਨਾਂ ਨੂੰ ਮਾਇਆ ਦਿੰਦੀ ਹੈ, ਆਪਣੀ ਦਸਵੰਧ ਦੀ ਮਾਇਆ ਜਿਹੜੀ ਹੈ ਕਿਰਤ ਵਿਰਤ ਦੀ ਨਾ ਮਸੰਦਾਂ ਨੂੰ ਭੇਟ ਕਰਦੀ ਹੈ।
ਲਿਖੇ ਹੁਕਮਨਾਮੇ ਸਭ ਥਾਨ,
ਕਲਗੀਧਰ ਜੀ ਨੇ ਹੁਕਮਨਾਮੇ ਲਿਖੇ, ਜਿੰਨੀਆਂ ਸੰਗਤਾਂ ਸੀ ਚਾਰਾਂ ਦਿਸ਼ਾਵਾਂ ਵਿੱਚ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਹੁਕਮਨਾਮੇ ਲਿਖ ਕੇ ਭੇਜੇ ਹਨ।
ਪੁਰਬ ਬਸੋਏ ਕੋ ਵੱਡ ਜਾਨ,
ਹੁਕਮਨਾਮਿਆਂ ਵਿੱਚ ਲਿਖਿਆ ਕਿ ਭਾਈ ਆਉਣ ਵਾਲੇ ਸਮੇਂ ਵਿੱਚ, ਬਸੋਏ ਦਾ ਮਤਲਬ ਹੁੰਦਾ ਵਿਸਾਖੀ, ਵਿਸਾਖੀ ਦਾ ਪੁਰਬ ਗੁਰੂ ਘਰ ਦੇ ਵਿੱਚ ਆ ਰਿਹਾ, ਜੋ ਬਹੁਤ ਵੱਡੇ ਪੱਧਰ 'ਤੇ ਗੁਰੂ ਘਰ ਵਿਖੇ ਹਰ ਸਾਲ ਸ਼ਰਧਾ ਨਾਲ ਭਾਵਨਾ ਨਾਲ ਮਨਾਇਆ ਜਾਂਦਾ ਹੈ।
ਸਭ ਆਵੇ ਸਤਿਗੁਰ ਕੇ ਦਰਸ਼ਨ,
ਮਹਾਰਾਜ ਜੀ ਨੇ ਹੁਕਮਨਾਮੇ ਲਿਖੇ ਕਿ ਸੰਗਤ ਜੀ ਵਿਸਾਖੀ ਦਾ ਪੁਰਬ ਮਨਾਉਣ ਵਾਸਤੇ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਸ਼ਰਧਾ ਨਾਲ ਭਾਵਨਾ ਨਾਲ ਆਨੰਦਪੁਰ ਸਾਹਿਬ ਗੁਰੂ ਘਰ ਵਿੱਚ ਆਣ ਕੇ ਇਕੱਤਰ ਹੋਵਣ, ਹਾਜ਼ਰੀਆਂ ਭਰਨ।
ਸੰਗ ਸੰਗਤਾਂ ਲੈ ਮਸੰਦ ਗਨ,
ਜਿੰਨੇ ਗੁਰੂ ਘਰ ਦੇ ਵੱਡੇ ਛੋਟੇ ਮਸੰਦ ਨੇ ਦੇਸ਼ਾਂ ਵਿਦੇਸ਼ਾਂ 'ਚ, ਉਹਨਾਂ ਨੂੰ ਵੀ ਚਿੱਠੀਆਂ ਭੇਜੀਆਂ ਵੀ ਸਾਰੇ ਮਸੰਦ ਸੰਗਤ ਨੂੰ ਨਾਲ ਲੈ ਕੇ ਆਉਣ। ਜਿੰਨੀ ਸੰਗਤ ਉਹਨਾਂ ਦੇ ਨਾਲ ਇਲਾਕੇ ਦੀ ਜੁੜੀ ਹੋਈ ਹੈ, ਉਹ ਮਸੰਦ ਉਹਨਾਂ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਘਰ ਵਿੱਚ ਹਾਜ਼ਰ ਹੋਣ।
ਦੇਸ਼ ਵਿਦੇਸ਼ਨ ਲਿਖੇ ਪਠਾਏ,
ਇਦਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮਨਾਮੇ ਲਿਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੀਆਂ ਸੰਗਤਾਂ ਨੂੰ ਮਸੰਦਾਂ ਨੂੰ ਭੇਜ ਦਿੱਤੇ ਹਨ।
ਸਭ ਹਿਨ ਕੋ ਗੁਰ ਹੁਕਮ ਸੁਣਾਏ,
ਸਾਰਿਆਂ ਨੂੰ ਕਲਗੀਧਰ ਜੀ ਦਾ ਹੁਕਮ ਸੁਣਾਇਆ, ਜਿੰਨੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੇ, ਕਿ ਸਤਿਗੁਰੂ ਜੀ ਦਾ ਹੁਕਮ ਆਇਆ ਕਿ ਵਿਸਾਖੀ ਵਾਲੇ ਦਿਨ ਸੰਗਤ ਨੇ ਆਨੰਦਪੁਰ ਸਾਹਿਬ ਇਕੱਤਰ ਹੋਣਾ, ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ ਵਿਸਾਖੀ ਦੇ ਪੁਰਬ 'ਤੇ। ਇਹ ਹੁਕਮਨਾਮਾ ਸਤਿਗੁਰੂ ਜੀ ਦਾ ਸਾਰੀ ਸੰਗਤ ਵਿੱਚ ਫੈਲ ਗਿਆ।
ਸੁਣ ਸਿੱਖਨ ਕੈ ਹਰਖ ਸੋਏ,
ਜਿਹੜੇ ਜਿਹੜੇ ਗੁਰਸਿੱਖਾਂ ਨੇ ਸੁਣਿਆ ਕਿ ਸਤਿਗੁਰੂ ਜੀ ਨੇ ਯਾਦ ਕੀਤਾ ਹੁਕਮ ਆਇਆ, ਤਾਂ ਸਿੱਖਾਂ ਨੂੰ ਚਾਅ ਚੜ੍ਹ ਗਿਆ ਸੰਗਤ ਜੀ ਮਹਾਰਾਜ ਜੀ ਦਾ ਹੁਕਮਨਾਮਾ ਸੁਣਦਿਆਂ ਕਿ ਸਤਿਗੁਰੂ ਜੀ ਨੇ ਸਾਨੂੰ ਆਨੰਦਪੁਰ ਸਾਹਿਬ ਸੱਦਿਆ। ਸਿੱਖਾਂ ਦੇ ਮਨਾਂ ਵਿੱਚ ਚਾਅ ਆ ਗਿਆ, ਉਤਸ਼ਾਹ ਜਾਗਿਆ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਯਾਦ ਕੀਤਾ ਹੈ।
ਗੁਰਦਰਸ਼ੇ ਜਬ ਦਿਵਸ ਬਸੋਏ,
ਕਹਿੰਦੇ ਜਦੋਂ ਵਿਸਾਖੀ ਵਾਲੇ ਦਿਨ ਜਾ ਕੇ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਾਂਗੇ।
ਕਰਤ ਪ੍ਰਤੀਖਨ ਸੋ ਦਿਨ ਆਵਾ,
ਉਸ ਦਿਨ ਸਾਡੇ ਲਈ ਵੱਡਾ ਭਾਗਾਂ ਵਾਲਾ ਦਿਨ ਹੋਵੇਗਾ, ਉਹ ਘੜੀਆਂ ਸੁਭਾਗੀਆਂ ਹੋਣਗੀਆਂ, ਉਹ ਵੇਲਾ ਧਨ ਹੋਵੇਗਾ, ਉਹ ਘੜੀ ਧਨ ਹੋਵੇਗੀ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਾਂਗੇ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ ਚਰਨਾ, ਉਹ ਵੇਲਾ ਧੰਨ ਹੋਵੇਗਾ ਜਦੋਂ ਜਾ ਕੇ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਇੱਦਾਂ ਹੁਣ ਸੰਗਤ ਉਡੀਕ ਕਰਨ ਲੱਗੀ ਵੀ ਜਦੋਂ ਵਿਸਾਖੀ ਦਾ ਪੁਰਬ ਨੇੜੇ ਆਵੇਗਾ ਫਿਰ ਆਨੰਦਪੁਰ ਸਾਹਿਬ ਚੱਲ ਕੇ ਜਾਵਾਂਗੇ।
ਚੱਲ ਬੇਹਿਤ ਸਭ ਮਨ ਲਲਚਾਵਾ,
ਸਾਰੀਆਂ ਸੰਗਤਾਂ ਦੇ ਮਨ ਦੇ ਵਿੱਚ ਲਾਲਸਾ ਆਈ ਕਿ ਚੱਲੀਏ ਛੇਤੀ ਨਾਲ ਆਨੰਦਪੁਰ ਸਾਹਿਬ। ਉਡੀਕਦੇ ਨੇ ਉਹ ਦਿਨ ਨੂੰ ਵੀ ਕਦੋਂ ਦਿਨ ਆਵੇਗਾ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਪਣਿਆਂ ਘਰਾਂ ਤੋਂ ਅਸੀਂ ਚਾਲੇ ਮਾਰ ਕੇ ਜਾਵਾਂਗੇ।
ਨਿਜ ਨਿਜ ਸੰਗ ਸੰਗਤਾਂ ਬ੍ਰਿੰਦ,
ਇੱਧਰ ਜਿਹੜੇ ਗੁਰੂ ਘਰ ਦੇ ਮਸੰਦ ਸੀ ਉਹਨਾਂ ਨੇ ਵੀ ਸੰਗਤਾਂ ਨੂੰ ਇਕੱਠਾ ਕੀਤਾ। ਜਿਹੜੀਆਂ ਸੰਗਤਾਂ ਉਹਨਾਂ ਮਸੰਦਾਂ ਦੇ ਰਾਹੀਂ ਦਸਵੰਧ ਦੀ ਮਾਇਆ ਗੁਰੂ ਘਰ ਭੇਟ ਕਰਦੀਆਂ ਸਨ, ਉਹਨਾਂ ਸੰਗਤਾਂ ਨੂੰ ਮਸੰਦਾਂ ਨੇ ਇਕੱਠਿਆਂ ਕੀਤਾ ਕਿ ਆਪਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਵਿਸਾਖੀ ਦੇ ਪੁਰਬ ਤੇ ਜਾਣਾ ਹੈ।
ਮਗ ਆਨੰਦਪੁਰ ਚਲੀ ਮਸੰਦ,
ਸਮਾਂ ਆ ਗਿਆ। ਸਮਾਂ ਤਾਂ ਖਾਲਸਾ ਜੀ ਬੀਤ ਹੀ ਜਾਂਦਾ ਹੈ। ਉਹ ਦਿਨ ਆ ਗਿਆ ਜਿਸ ਦਿਨ ਸੰਗਤਾਂ ਨੇ ਆਨੰਦਪੁਰ ਸਾਹਿਬ ਜਾਣ ਦੀ ਤਿਆਰੀ ਕੀਤੀ। ਵਾਰੋ ਵੇਰੀ ਜਿੱਥੋਂ ਜਿੱਥੋਂ ਵੀ ਸੰਗਤਾਂ ਕੋਈ ਉੱਤਰ ਤੋਂ, ਦੱਖਣ ਤੋਂ, ਪੂਰਬ ਤੋਂ, ਪੱਛਮ ਤੋਂ, ਚਾਰਾਂ ਦਿਸ਼ਾਵਾਂ ਤੋਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਦਰਸ਼ਨਾਂ ਦੀ ਕਾਂਖਾ ਰੱਖ ਕੇ ਚੱਲ ਪਈਆਂ ਯਾਤਰਾ ਤੇ।
ਅਧਿਕ ਦਰਬ ਨਿਜ ਗ੍ਰਹਿ ਪਹੁੰਚਾਈ,
ਔਰ ਜਿਹੜਾ ਦਸਵੰਧ ਦੀ ਮਾਇਆ ਸੀ ਸੰਗਤਾਂ ਨੇ ਉਹ ਮਸੰਦਾਂ ਨੂੰ ਦੇ ਦਿੱਤੀ ਵੀ ਤੁਸੀਂ ਗੁਰੂ ਘਰ ਭੇਟ ਕਰ ਦਿਓ। ਮਸੰਦ ਕੀ ਕਰਦੇ ਸੀ, ਜਿੰਨਾ ਦਸਵੰਧ ਆਉਂਦਾ ਸੀ ਉਹਦੇ ਵਿੱਚੋਂ ਤਕਰੀਬਨ 80% ਤੋਂ ਵੀ ਵੱਧ ਮਾਇਆ ਜਿਹੜੀ ਸੀ ਉਹ ਮਸੰਦ ਆਪਣੇ ਘਰਾਂ 'ਚ ਪਹੁੰਚਦੀ ਕਰਕੇ 10-20% ਗੁਰੂ ਘਰ ਹੀ ਪਹੁੰਚ ਤੇਜ ਭੇਜਦੀ ਕਰਦੇ। ਜੇ 100 ਰੁਪਈਆ ਹੋਣਾ ਤੇ 80 ਰੁਪਈਏ 70 ਰੁਪਏ ਆਪਣੀ ਜੇਬ 'ਚ ਪਾ ਲੈਣੇ, ਬਾਕੀ ਗੁਰੂ ਘਰ ਦੇ ਦੇਣੇ। ਕਿਹੜਾ ਕੋਈ ਹਿਸਾਬ ਕਿਤਾਬ ਪੁੱਛਣ ਵਾਲਾ ਸੀ, ਸਾਰੇ ਵਿਗੜੇ ਹੋਏ ਸਨ। ਕੋਈ ਵਿਰਲਾ ਮਸੰਦ ਹੀ ਹੋਵੇਗਾ ਜਿਹੜਾ ਬਚਿਆ ਹੋਵੇ। ਅੱਗੇ ਕਥਾ ਆਵੇਗੀ ਭਾਈ ਫੇਰੂ ਸਾਹਿਬ ਜੀ ਦੀ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਸੱਚੀ ਸੰਗਤ ਦਾ ਖਿਤਾਬ ਬਖਸ਼ਿਸ਼ ਕੀਤਾ ਸੀ, ਜਿਨ੍ਹਾਂ ਬਾਬਤ ਮਹਾਰਾਜ ਜੀ ਨੇ ਕਿਹਾ ਸੀ ਭਾਈ ਫੇਰੂ ਤੇਰੀ ਸੱਚੀ ਦਾੜੀ ਹੈ। ਅਤੇ ਉਹ ਕੋਈ ਵਿਰਲਾ ਹੀ ਬਚਿਆ, ਨਹੀਂ ਤਾਂ ਤਕਰੀਬਨ ਮਸੰਦ ਉਸ ਵੇਲੇ ਭ੍ਰਿਸ਼ਟ ਹੀ ਹੋ ਗਏ ਸੀ। 99% ਮਸੰਦ ਭ੍ਰਿਸ਼ਟ ਹੋ ਗਏ ਸੀ, ਕੋਈ 1-2% ਬਚਿਆ ਹੋਵੇਗਾ। ਤੋ ਜਿਹੜੇ ਖੋਟੀ ਬਿਰਤੀ ਵਾਲੇ ਮਸੰਦ ਸਨ ਸੰਗਤ ਕੋਲੋਂ ਮਾਇਆ ਲੈ ਕੇ ਆਪਣੇ ਘਰ ਭਰਦੇ ਸਨ।
ਦੀਨ ਹੀਤ ਗੁਰ ਅਲਪ ਸੋਲਿਆਏ,
ਜਿਹੜਾ ਦਸਵੰਧ ਇਕੱਠਾ ਹੋਇਆ ਉਹਨਾਂ ਮਸੰਦਾਂ ਨੇ ਕੀ ਕੀਤਾ, ਉਹਨਾਂ ਵਿੱਚੋਂ ਬਹੁਤਾ ਘਰ ਭੇਜ ਦਿੱਤਾ ਤੇ ਥੋੜੀ ਬਹੁਤ ਮਾਇਆ ਲੈ ਕੇ ਕਲਗੀਧਰ ਜੀ ਨੂੰ ਦੇਣ ਵਾਸਤੇ ਆਪਣੇ ਨਾਲ ਲੈ ਕੇ ਆਏ।
ਆਪਸ ਮੈਂ ਮਸੰਦ ਮਿਲ ਗਏ,
ਮਸੰਦ ਆਪਸ ਵਿੱਚ ਮਿਲੇ ਹੋਏ ਸੀ। ਸਾਰਿਆਂ ਨੇ ਆਪਸ 'ਚ ਸਲਾਹ ਕੀਤੀ ਹੋਈ ਸੀ ਇੱਕ ਦੂਜੇ ਨਾਲ ਵੀ ਇਹ ਨਾ ਹੋਵੇ ਵੀ ਇੱਕ ਮਸੰਦ ਵੱਧ ਦੇਵੇ ਅਤੇ ਦੂਜਾ ਘੱਟ ਦੇਵੇ, ਅਤੇ ਗੁਰੂ ਸਾਹਿਬ ਪੁੱਛਣਗੇ ਸ਼ੱਕ ਕਰਕੇ ਵੀ ਆਹ ਬੰਦੇ ਵੱਧ ਲਿਆ ਆ, ਤੂੰ ਕਿਉਂ ਘੱਟ ਲਿਆਇਆ। ਆਪਸ ਵਿੱਚ ਪਹਿਲਾਂ ਸਾਰੇ ਮਸੰਦਾਂ ਨੇ ਸਲਾਹ ਮਿਲਾ ਲਈ ਵੀ ਆਪਾਂ ਕਿੰਨੇ ਕਿੰਨੇ ਪੈਸੇ ਭੇਟ ਕਰਨੇ ਸੰਗਤ ਦੇ ਹਿਸਾਬ ਨਾਲ, ਵੀ ਕਿਹੜੇ ਮਸੰਦ ਕੋਲ ਕਿੱਡਾ ਕੁ ਵੱਡਾ ਇਲਾਕਾ ਹੈ, ਉਹਦੇ ਵਿੱਚ ਕਿੰਨੀ ਸਿੱਖ ਸੰਗਤ ਆਬਾਦੀ ਹੈ, ਉਹਨਾਂ ਕੋਲੋਂ ਕਿੰਨਾ ਕੁ ਦਸਵੰਧ ਇਕੱਠਾ ਹੁੰਦਾ, ਉਸ ਹਿਸਾਬ ਦੇ ਨਾਲ ਆਪਾਂ ਗੁਰੂ ਘਰ ਮਾਇਆ ਦੇਣੀ ਹੈ। ਤੋ ਇੱਦਾਂ ਮਸੰਦਾਂ ਨੇ ਆਪਸ ਵਿੱਚ ਸਲਾਹ ਮਿਲਾ ਲਈ, ਕਿਉਂਕਿ ਦੁਸ਼ਟਾਂ ਦੀ ਚੌਂਕੜੀ ਜਦੋਂ ਇਕੱਠੀ ਹੋ ਜਾਂਦੀ ਹੈ ਤੇ ਫਿਰ ਉਹ ਦੁਸ਼ਟ ਚੌਂਕੜੀ ਆਪਣੀ ਦੁਸ਼ਟਤਾਈ ਦੀ ਬਿਰਤੀ ਨਾਲ ਹੀ ਵਿਚਾਰ ਕਰਦੀ ਹੈ। ਤੋ ਇੱਦਾਂ ਇਹ ਮਸੰਦ ਆਪਸ ਵਿੱਚ ਇਕੱਠੇ ਹੋ ਕੇ ਨਾ ਸਾਰਿਆਂ ਨੇ ਸਲਾਹਾਂ ਮਿਲਾ ਲਈਆਂ।
ਚੋਰ ਚੋਰ ਸਭ ਇਕੱਠੇ ਪਏ,
ਇਹ ਚੋਰ ਚੋਰ ਸਾਰੇ ਇਕੱਠੇ ਹੋ ਗਏ, ਕਿਉਂਕਿ ਜਿਹੋ ਜਿਹੀ ਬਿਰਤੀ ਵਾਲਾ ਹੁੰਦਾ ਬੰਦਾ ਕੋਈ ਉਦਾਂ ਦੇ ਆਪਣੇ ਵਰਗੇ ਲੱਭ ਲੈਂਦਾ। ਇਹ ਚੋਰ ਚੋਰ ਸਾਰੇ ਰਲ ਕੇ ਇਕੱਠੇ ਹੋ ਗਏ।
ਨਹੀਂ ਤ੍ਰਾਸ ਗੁਰ ਕੋ ਉਰ ਤਰੇ,
ਕਿਸੇ ਦੇ ਮਨ 'ਚ ਗੁਰੂ ਸਾਹਿਬ ਦਾ ਭੈ ਕੋਈ ਨਹੀਂ, ਡਰ ਨਹੀਂ, ਸਾਰੇ ਮੂੰਹ ਤਾਣੇ ਹੋਏ ਫਿਰਦੇ ਆ। ਇਹਨਾਂ ਨੂੰ ਇਹ ਹੈ ਵੀ ਗੁਰੂ ਸਾਹਿਬ ਨੂੰ ਕਿਹੜਾ ਪਤਾ ਲੱਗਦਾ ਹੋਣਾ, ਅਸੀਂ ਜੋ ਮਰਜ਼ੀ ਕਰੀ ਜਾਈਏ। ਪਰ ਗੁਰੂ ਖਾਲਸਾ ਜੀ ਜਿਵੇਂ ਆਮ ਕਹਾਵਤ ਵੀ ਹੈ ਵੀ 100 ਦਿਨ ਚੋਰ ਦਾ 1 ਦਿਨ ਸਾਧ ਦਾ, ਫਿਰ ਆ ਹੀ ਜਾਂਦਾ ਹੁੰਦਾ ਆਖਿਰਕਾਰ। ਚੋਰ ਕਿੰਨਾ ਕੁ ਚਿਰ ਚੋਰੀ ਕਰ ਸਕਦਾ, ਕਿਸੇ ਨਾ ਕਿਸੇ ਦਿਨ ਕਾਬੂ ਆ ਹੀ ਜਾਂਦਾ, ਜਦੋਂ ਆਉਂਦਾ ਤੇ ਫਿਰ ਚੰਗੇ ਤਰੀਕੇ ਨਾਲ ਕਾਬੂ ਆਉਂਦਾ। ਇਹ ਮਸੰਦ ਸਤਿਗੁਰੂ ਜੀ ਤੋਂ ਬੇਪਰਵਾਹੇ ਹੋਏ ਫਿਰਦੇ ਸਨ, ਕੋਈ ਡਰ ਨਹੀਂ ਸੀ ਇਹਨਾਂ ਨੂੰ ਕਲਗੀਧਰ ਪਾਤਸ਼ਾਹ ਜੀ ਦਾ।
ਹਮਰੇ ਬਿਨ ਬੈਠੀ ਕਿਆ ਕਰੇ,
ਸਗੋਂ ਇਹੋ ਜਿਹੇ ਹੰਕਾਰ ਚਾਫਰੇ ਫਿਰਦੇ ਸੀ ਮਸੰਦ ਕਿ ਸਾਡੇ ਤੋਂ ਬਿਨਾਂ ਗੁਰੂ ਇਕੱਲਾ ਕੀ ਕਰ ਸਕਦਾ ਬੈਠਾ, ਅਸੀਂ ਜਾ ਕੇ ਪੈਸਾ ਇਕੱਠਾ ਕਰਕੇ ਦਿੰਦੇ ਹਾਂ ਤਾਂ ਗੁਰੂ ਘਰ ਦਾ ਖਰਚ ਚੱਲਦਾ। ਵੇਖੋ ਇਹਨਾਂ ਦੀ ਮਾਨਸਿਕਤਾ, ਇਕੱਠਾ ਕਰਕੇ ਲਿਆਉਂਦੇ ਆ, ਉਹਦੇ ਵਿੱਚ ਵੀ ਕਿਹੜਾ ਤੁਹਾਡੇ ਆਪਣੇ ਹਲ ਵਗਦੇ ਆ ਵੀ ਜਾਂ ਤੁਸੀਂ ਵਪਾਰ ਕਰਕੇ ਆਪਣੇ ਪੈਸੇ ਦੇ ਰਹੇ ਹੋ, ਪੈਸਾ ਤਾਂ ਸੰਗਤ ਦਾ। ਅਤੇ ਸੋਚਦੇ ਨੇ ਵੀ ਜਿਵੇਂ ਸਾਡਾ ਆਸਾਨ ਹੋਵੇ, ਕਹਿੰਦੇ ਅਸੀਂ ਲਿਆਉਂਦੇ ਹਾਂ ਸੰਗਤ ਕੋਲੋਂ ਪੈਸਾ ਇਕੱਠਾ ਕਰਕੇ ਤਾਂ ਗੁਰੂ ਘਰ ਦਾ ਖਰਚ ਚੱਲਦਾ, ਜੇ ਅਸੀਂ ਨਾ ਹੋਈਏ ਤੇ ਗੁਰੂ ਕੱਲਾ ਬੈਠਾ ਕੀ ਕਰ ਸਕਦਾ।
ਦਰਬ ਸਕੇਲੀ ਹਮ ਫਿਰ ਸਾਰੇ,
ਅਸੀਂ ਸਾਰੇ ਪਾਸੇ ਦਿਨ ਰਾਤ ਫਿਰ ਕੇ ਦਿਨ ਰਾਤ ਇੱਕ ਕਰਕੇ ਸੰਗਤ ਕੋਲੋਂ ਪੈਸਾ ਇਕੱਠਾ ਕਰਦੇ ਹਾਂ।
ਅਰਪੈ ਗੁਰ ਕੇ ਜਾਏ ਅਗਾਰੇ,
ਫਿਰ ਉਹ ਸਾਰਾ ਪੈਸਾ ਇਕੱਠਾ ਕਰਕੇ ਅਸੀਂ ਜਾ ਕੇ ਕਲਗੀਧਰ ਜੀ ਦੇ ਚਰਨਾਂ ਵਿੱਚ ਗੁਰੂ ਜੀ ਨੂੰ ਅਰਪਣ ਕਰਦੇ ਹਾਂ।
ਮੋਹ ਮਹਾ ਮਨ ਤਾਰੇ ਉਹ ਪਰਮ,
ਏਦਾਂ ਦਾ ਕਹਿੰਦੇ ਇਹਨਾਂ ਦੇ ਮਨ ਚ ਮੋਹ ਆ ਗਿਆ ਤੇ ਭਰਮ ਆ ਗਿਆ ਮਸੰਦਾਂ ਦੇ ਵੀ ਪੈਸਾ ਤਾਂ ਅਸੀਂ ਇਕੱਠਾ ਕਰਦੇ ਹਾਂ ਤੇ ਇਹਦੇ ਤੇ ਸਾਡਾ ਹੀ ਜਿਵੇਂ ਹੱਕ ਹੁੰਦਾ ਵੀ ਜੇ ਇਕੱਠਾ ਕਰਦੇ ਹੋ ਪੈਸਾ ਤਾਂ ਗੁਰੂ ਸਾਹਿਬ ਦੇ ਨਾਂ ਤੇ ਸੰਗਤ ਦਿੰਦੀ ਆ ਕਿ ਇਹਨਾਂ ਮਸੰਦਾਂ ਦੇ ਨਾਂ ਤੇ ਮਿਲਦਾ, ਤੇ ਪੈਸਾ ਸਤਿਗੁਰਾਂ ਦੇ ਨਾਂ ਤੇ ਇਕੱਠਾ ਕਰਕੇ ਸੋਚਦੇ ਆ ਭਰਮ ਕਰਕੇ ਵੀ ਇਹ ਤੇ ਹੱਕ ਸਾਡਾ। ਇਸੇ ਕਰਕੇ ਬਹੁਤਾ ਧਨ ਆਪਣੇ ਘਰਾਂ ਵਿੱਚ ਭੇਜਦਾ ਕਰ ਦਿੱਤਾ ਇਹਨਾਂ ਨੇ, ਥੋੜ੍ਹੀ ਬਹੁਤੀ ਮਾਇਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭੇਟ ਕਰਨ ਵਾਸਤੇ ਲੈ ਲਈ।
ਭਰਮ ਪਇਓ ਤਬ ਨਾਸ਼ਿਓ ਧਰਮ,
ਜਦੋਂ ਭਰਮ ਪੈ ਜਾਂਦਾ ਨਾ ਕਿਸੇ ਨੂੰ ਖਾਲਸਾ ਜੀ, ਫਿਰ ਉਦੋਂ ਧਰਮ ਨਸ਼ਟ ਹੋ ਜਾਂਦਾ। ਜਿੱਥੇ ਭਰਮ ਆ ਜਾਏ ਉੱਥੇ ਧਰਮ ਨਹੀਂ ਰਹਿੰਦਾ, ਤੋ ਭਰਮ ਨੇ ਇਹਨਾਂ ਦਾ ਧਰਮ ਨਾਸ ਕਰ ਦਿੱਤਾ।
ਧਰਮ ਛੁੱਟੇ ਬੇਮੁੱਖ ਹੋਏ ਗਏ,
ਜਦੋਂ ਧਰਮ ਛੁੱਟ ਜਾਂਦਾ ਫਿਰ ਉਦੋਂ ਬੰਦਾ ਬੇਮੁੱਖ ਹੋ ਜਾਂਦਾ। ਇਹ ਮਸੰਦ ਵੀ ਸਤਿਗੁਰਾਂ ਤੋਂ ਬੇਮੁੱਖ ਹੋ ਗਏ।
ਲੋਕ ਪਰਲੋਕ ਨਾਸ਼ ਸੁਖ ਕਏ,
ਇਹਨਾਂ ਆਪਣਾ ਲੋਕ ਵੀ ਵਿਗਾੜ ਲਿਆ ਤੇ ਪਰਲੋਕ ਵੀ ਵਿਗਾੜ ਲਿਆ। ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਉਹਦਾ ਨਾ ਲੋਕ ਸੁਖੀ ਰਹਿੰਦਾ ਨਾ ਪਰਲੋਕ ਸੁਖੀ ਰਹਿੰਦਾ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਉਹਦਾ ਲੋਕ ਪਰਲੋਕ ਦੋਵੇਂ ਜਹਾਨ ਵਿਗੜ ਜਾਂਦੇ ਹਨ। ਏਦਾਂ ਇਹਨਾਂ ਮਸੰਦਾਂ ਦਾ ਵੀ ਲੋਕ ਪਰਲੋਕ ਵਿਗੜ ਗਿਆ।
ਕਾਲ ਕਰਮ ਕੋ ਮੇਟ ਨਾ ਸਾਕੇ,
ਪਰ ਜਿਹੜਾ ਕਾਲ ਕਰਮ ਪਰਮੇਸ਼ਰ ਨੇ ਲਿਖ ਦਿੱਤਾ ਉਹਨੂੰ ਕੋਈ ਮੇਟ ਨਹੀਂ ਸਕਦਾ। ਲੋਹ ਕਲਮ ਨਾਲ ਜੋ ਲੇਖ ਅਕਾਲ ਪੁਰਖ ਨੇ ਲਿਖੇ ਨੇ ਉਹਨਾਂ ਨੂੰ ਕੋਈ ਨਹੀਂ ਮੇਟ ਸਕਦਾ। ਜਿਹੜਾ ਕਾਲ ਇਹਨਾਂ ਮਸੰਦਾਂ ਦਾ ਆਇਆ ਹੋਇਆ ਲਿਖਿਆ ਹੋਇਆ ਉਹਨੂੰ ਹੁਣ ਕੋਈ ਮੇਟ ਨਹੀਂ ਸਕਦਾ। ਇਹਨਾਂ ਮਸੰਦਾਂ ਦਾ ਕਾਲ ਇਹਨਾਂ ਦੇ ਸਿਰ ਤੇ ਨੱਚ ਰਿਹਾ ਹੈ।
ਆਨ ਨਰਨ ਜਿਮ ਗੁਰ ਕੋ ਤਾਕੇ,
ਇਹੋ ਜਿਹੇ ਮੂਰਖ ਸੀ ਇਹ ਮਸੰਦ ਕਿ ਸਤਿਗੁਰੂ ਕਲਗੀਧਰ ਜੀ ਨੂੰ ਆਮ ਸਧਾਰਨ ਬੰਦਿਆਂ ਵਰਗਾ ਸਮਝਦੇ। ਜਿਵੇਂ ਕੋਈ ਆਮ ਸਧਾਰਨ ਵਿਅਕਤੀ ਹੁੰਦਾ ਸਤਿਗੁਰੂ ਜੀ ਨੂੰ ਏਦਾਂ ਜਾਣਦੇ ਹਨ।
ਅੰਤਰਯਾਮੀ ਨੇ ਸਭ ਜਾਣਿਓ,
ਪਰ ਮੇਰੇ ਪਾਤਸ਼ਾਹ ਅੰਤਰਯਾਮੀ ਨੇ ਘੱਟ ਘੱਟ ਦੇ ਅੰਦਰ ਦੀ ਜਾਣਨ ਵਾਲੇ ਨੇ, ਜਾਣੀ ਜਾਣ ਸਤਿਗੁਰੂ ਕਲਗੀਧਰ ਪਾਤਸ਼ਾਹ ਇਹਨਾਂ ਮਸੰਦਾਂ ਦੇ ਅੰਦਰ ਦੀ ਖੋਟ ਜਾਣ ਗਏ ਹਨ।
ਦਰਬ ਮਸੰਦਨ ਮਨ ਬਿਰਮਾਨਿਓ,
ਪਾਤਸ਼ਾਹ ਜਾਣ ਗਏ ਕਿ ਪੈਸੇ ਨੇ ਧਨ ਨੇ ਪੂਜਾ ਦਾ ਧਾਨ ਹੈ, ਇਸ ਪੂਜਾ ਦੇ ਧਾਨ ਨੇ ਨਾ ਮਸੰਦਾਂ ਦੀ ਮਤ ਤੇ ਪਰਦਾ ਪਾ ਦਿੱਤਾ, ਇਹਨਾਂ ਨੂੰ ਭਰਮਾ ਕੇ ਰੱਖ ਦਿੱਤਾ। ਇਹ ਪੈਸਾ ਇਹ ਰੁਪਈਆ ਮਾਇਆ ਹੈ ਹੀ ਐਸੀ ਵੀ ਵੱਡਿਆਂ ਵੱਡਿਆਂ ਨੂੰ ਭਰਮਾ ਦਿੰਦੀ ਹੈ, ਇਹਨਾਂ ਨੂੰ ਲਾਲਚੀ ਬਣਾ ਕੇ ਭਰਮਾ ਦਿੱਤਾ ਹੈ ਗੁਰੂ ਘਰ ਦੀ ਪੂਜਾ ਦੇ ਧਾਨ ਨੇ।
ਮਮ ਸੰਗਤ ਕੋ ਸੰਕਟ ਦੇਤ,
ਫਿਰ ਇੱਥੇ ਹੀ ਬਸ ਨਹੀਂ ਇਕੱਲਾ ਪੈਸਾ ਖਾਂਦੇ ਹੋਣ ਭਾਵੇਂ ਇਹਨਾਂ ਨੂੰ ਬਖਸ਼ ਦਿੰਦੇ, ਪਰ ਇਹ ਮੇਰੀ ਸੰਗਤ ਨੂੰ ਵੀ ਬੜਾ ਦੁੱਖ ਦੇ ਰਹੇ ਹੈ। ਅੱਗੇ ਬਚਨ ਆਉਣੇ ਆ ਵੀ ਸੰਗਤਾਂ ਦੇ ਘਰਾਂ 'ਚ ਜਾ ਕੇ ਗਰੀਬ ਸਿੱਖਾਂ ਨੂੰ ਤੰਗ ਕਰਨਾ, ਉਹਨਾਂ ਨੂੰ ਕਹਿਣਾ ਸਾਨੂੰ ਮਾਸ ਨਾਲ ਰੋਟੀ ਦਿਓ, ਸ਼ਰਾਬ ਲਿਆ ਕੇ ਦਿਓ। ਜੇ ਕੋਈ ਗਰੀਬ ਸਿੱਖ ਹੋਣਾ ਉਹਨਾਂ ਨੂੰ ਜਾਣ ਬੁੱਝ ਕੇ ਕਹਿਣਾ ਗੁਰੂ ਮਾਰਿਆ ਤੇਰੇ ਕੋਲੋਂ 500 ਰੁਪਈਆ ਲੈਣਾ, ਉਹਦੇ ਕੋਲ ਭਾਵੇਂ 100 ਵੀ ਦੇਣ ਦੀ ਤਾਕਤ ਨਾ ਹੋਵੇ। ਇੱਦਾਂ ਧੱਕਾ ਕਰਦੇ ਸੀ ਮਸੰਦ ਸਿੱਖਾਂ ਦੇ ਘਰਾਂ 'ਚ ਜਾ ਕੇ। ਕਲਗੀਆਂ ਵਾਲੇ ਪਾਤਸ਼ਾਹ ਜੀ ਵੇਖ ਰਹੇ ਤੇ ਜਾਣੀ ਜਾਣ ਜਾਣਦੇ ਨੇ ਕਿ ਮਸੰਦ ਇਕੱਲਾ ਪੈਸਾ ਹੀ ਨਹੀਂ ਖਾ ਰਹੇ, ਮੇਰੀ ਸੰਗਤ ਨੂੰ ਵੀ ਦੁੱਖ ਦਿੰਦੇ ਹਨ। ਤੇ ਹੁਣ ਸਤਿਗੁਰੂ ਆਪਣੇ ਸਿੱਖਾਂ ਨੂੰ ਦੁੱਖ ਦੇਣ ਵਾਲਿਆਂ ਨੂੰ ਕਿਵੇਂ ਬਖਸ਼ ਸਕਦੇ ਸੀ? ਪਾਤਸ਼ਾਹ ਆਪਣੇ ਪਿਆਰਿਆਂ ਨੂੰ ਸੇਵਕਾਂ ਨੂੰ ਬਹੁਤ ਪ੍ਰੇਮ ਕਰਦੇ ਆ ਖਾਲਸਾ ਜੀ। ਮਹਾਰਾਜ ਜੀ ਦੇ ਬਚਨ ਨੇ ਗੁਰਬਾਣੀ ਦੇ, ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੈ ਫੜ ਜੋਨੀ ਜੁੱਤੇ। ਸਤਿਗੁਰੂ ਜੀ ਆਪਣੇ ਸੇਵਕਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੇ। ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ, ਜਿਹੜੇ ਜਿਹੜੇ ਰੱਬ ਦੇ ਪਿਆਰਿਆਂ ਮਹਾਂਪੁਰਖਾਂ ਗੁਰਸਿੱਖਾਂ ਨੂੰ ਦੁੱਖ ਦਿੰਦੇ ਆ, ਪਰਮੇਸ਼ਰ ਉਹਨਾਂ ਨੂੰ ਦੁੱਖ ਦੇਣ ਵਾਲਿਆਂ ਨੂੰ ਛੇਤੀ ਮਾਰ ਮੁਕਾਉਂਦਾ। ਇਸ ਕਰਕੇ ਸਾਹਿਬ ਜੀ ਨੇ ਵੇਖਿਆ ਵੀ ਮੇਰੀ ਸੰਗਤ ਨੂੰ ਦੁੱਖ ਦਿੰਦੇ ਆ, ਇਹ ਬਖਸ਼ੇ ਨਹੀਂ ਜਾ ਸਕਦੇ।
ਜਿਉਂ ਕਿਉਂ ਕਰ ਤਨ ਕੋ ਹਿਰ ਲੇਤ,
ਇਹ ਜਿਵੇਂ ਕਿਵੇਂ ਕਰਕੇ ਸੰਗਤ ਨੂੰ ਦਬਕੇ ਮਾਰਦੇ ਆ, ਹੋਰ ਕਈ ਤਰ੍ਹਾਂ ਦੀਆਂ ਮਾੜੀਆਂ ਕਰਤੂਤਾਂ ਕਰਦੇ ਆ, ਤੇ ਸੰਗਤ ਕੋਲੋਂ ਜਿਵੇਂ ਕਿਵੇਂ ਕਰਕੇ ਪੈਸਾ ਇਕੱਠਾ ਕਰਦੇ ਹਨ, ਜਬਰੀ ਸੰਗਤ ਕੋਲੋਂ ਪੈਸਾ ਗੁਰਾਉਂਦੇ ਹਨ।
ਮੋਹ ਬਿਨ ਰਚਕ ਤਿਨੋ ਨ ਕੋਈ,
ਤੇ ਮੇਰੀ ਸੰਗਤ ਦਾ ਰਾਖਾ ਮੇਰੇ ਬਿਨਾਂ ਕੋਈ ਨਹੀਂ ਹੈ। ਕਲਗੀਧਰ ਜੀ ਵੀ ਸੋਚ ਕੇ ਵਿਚਾਰ ਰਹੇ ਨੇ ਵੀ ਮੈਂ ਆਪਣੇ ਸਿੱਖਾਂ ਦਾ ਰਾਖਾ ਹਾਂ, ਮੇਰੇ ਤੋਂ ਬਿਨਾਂ ਮੇਰੇ ਸਿੱਖਾਂ ਦਾ ਕੋਈ ਦੂਸਰਾ ਰਖਵਾਲਾ ਨਹੀਂ।
ਗਰਭ ਮਸੰਦਨ ਕੀ ਬਡੋਈ,
ਇਹ ਮਸੰਦ ਹੰਕਾਰੇ ਫਿਰਦੇ ਨੇ, ਇਹ ਵੀ ਸਮਝਦੇ ਆ ਵੀ ਗੁਰੂ ਤਾਂ ਸਾਡੇ ਕਰਕੇ ਹੈ। ਇਹਨਾਂ ਦੇ ਮਨ ਚ ਇਹ ਵੀ ਹੰਕਾਰ ਜਿਹੜਾ ਉਹ ਸਿਰੇ ਚੜ ਕੇ ਬੋਲ ਰਿਹਾ,
ਸਭ ਸੰਗਤ ਇਨ ਕੇ ਅਨੁਸਾਰੀ,
ਸਾਰੀ ਸੰਗਤ ਇਹਨਾਂ ਦੇ ਅਨੁਸਾਰੀ ਹੈ, ਕਿਉਂਕਿ ਮਸੰਦ ਜਿਹੜੇ ਨੇ ਇਹੀ ਸੰਗਤ ਕੋਲੋਂ ਪੈਸਾ ਉਗਰਾਉਂਦੇ ਆ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਮਸੰਦ ਪ੍ਰਥਾ ਚੱਲੀ ਸੀ ਗੁਰੂ ਘਰ 'ਚ, ਤੋਂ ਪੁਰਾਤਨ ਸਮੇਂ ਤੋਂ ਹੀ ਸੰਗਤ ਤਕਰੀਬਨ ਇਹਨਾਂ ਦੇ ਅਧੀਨ ਹੈ। ਇਹ ਮਸੰਦੀ ਸੰਗਤ ਕੋਲੋਂ ਮਾਇਆ ਉਗਰਾਹ ਕੇ ਗੁਰੂ ਘਰ ਲੈ ਕੇ ਆਉਂਦੇ ਹਨ।
ਫਿਰ ਦੇਤ ਮਨ ਕੁਟਲ ਕੁਚਾਰੀ,
ਹੋਰ ਇਹ ਕੁਟਲ ਮਾੜੇ ਚਾਲ ਚੱਲਣ ਵਾਲੇ, ਮਾੜੇ ਆਚਰਨ ਵਾਲੇ ਨੇ, ਇਹ ਸੰਗਤਾਂ ਦਾ ਮਨ ਵੀ ਤੋੜ ਰਹੇ ਨੇ। ਹੁਣ ਜਿਹੜੀ ਸੰਗਤ ਨੂੰ ਸਿੱਖਾਂ ਨੂੰ ਜਾ ਕੇ ਘਰ ਪਰੇਸ਼ਾਨ ਕਰਦੇ ਹੈ, ਫਿਰ ਉਹਨਾਂ ਸਿੱਖਾਂ ਦਾ ਮਨ ਵੀ ਟੁੱਟਦਾ ਵੀ ਗੁਰੂ ਘਰ ਦੇ ਮਸੰਦ ਸਾਡੇ ਨਾਲ ਇੱਦਾਂ ਕਰਦੇ, ਫਿਰ ਉਹ ਗੁਰੂ ਘਰ ਨਾਲੋਂ ਵੀ ਟੁੱਟਦੇ ਆ ਕਈ, ਜਿਹੜੇ ਥੋੜ੍ਹੇ ਜਿਹੇ ਕੱਚੇ ਭਾਵ ਵਾਲੇ ਹੁੰਦੇ ਆ, ਜਿਹੜੇ ਤਾਂ ਪੱਕੇ ਨੇ ਉਹ ਨਹੀਂ ਡੋਲਦੇ, ਪਰ ਜਿਹੜੇ ਕੱਚੇ ਉਹਦਾ ਡੋਲ ਹੀ ਜਾਂਦੇ ਆ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ। ਤੋ ਇਹ ਵੀ ਗੱਲ ਜਿਹੜੀ ਆ ਇਹ ਸਹੀ ਨਹੀਂ ਹੋ ਰਹੀ, ਗੁਰੂ ਘਰ ਦਾ ਸੁਨੇਹਾ ਜਿਹੜਾ ਸੰਗਤ ਤੱਕ ਜਾ ਰਿਹਾ ਹੈ ਇਹਨਾਂ ਮਸੰਦਾਂ ਕਰਕੇ, ਉਹ ਸਹੀ ਤਰੀਕੇ ਨਾਲ ਨਹੀਂ ਪੁੱਜ ਰਿਹਾ।
ਤਉ ਨਾ ਦੋਸ਼ ਸੰਗਤਾਂ ਕੇਰ,
ਪਰ ਸੰਗਤਾਂ ਦਾ ਤਾਂ ਕੋਈ ਦੋਸ਼ ਨਹੀਂ ਇਹਦੇ ਵਿੱਚ। ਜੇ ਮੰਨ ਲਓ ਕੋਈ ਸਿੱਖ ਆਪਣੇ ਮਨ 'ਚ ਗੁਰੂ ਘਰ ਪ੍ਰਤੀ ਦੁਵੈਸ਼ ਰੱਖਣ ਲੱਗ ਪਿਆ ਵੀ ਇਹ ਮਸੰਦ ਸਾਡੇ ਨਾਲ ਵਧੀਕੀ ਕਰਦੇ, ਨਾ ਮਸੰਦਾਂ ਕਰਕੇ ਰੱਖਦੇ ਆ, ਸੰਗਤ ਦਾ ਤਾਂ ਕੋਈ ਦੋਸ਼ ਨਹੀਂ, ਸੰਗਤ ਦਾ ਮਨ ਤਾਂ ਨਿਰਮਲ ਹੈ।
ਇਹ ਮੂਰਖ ਲੋਭੀ ਧਨ ਹੇਰ,
ਇਹ ਮਸੰਦ ਮੂਰਖ ਨੇ, ਲੋਭੀ ਨੇ, ਤੇ ਧਨ ਦਾ ਲਾਲਚ ਆਪਣੇ ਹਿਰਦੇ ਚ ਰੱਖਦੇ ਹਨ।
ਬਾਕ ਕਰਿਓ ਸਪਤਮ ਪਾਤਸ਼ਾਹ,
ਨਾਲੇ ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਚਨ ਕੀਤਾ ਸੀ, ਉਹ ਕਥਾ ਆਪ ਜੀ ਨੇ ਪਿੱਛੇ ਸੁਣੀ। ਕਲਗੀਧਰ ਜੀ ਵਿਚਾਰ ਕਰ ਰਹੇ ਨੇ ਵੀ ਸਤਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਚਨ ਕੀਤਾ ਸੀ,
ਗੁਰ ਜਹਾਜ਼ ਫੁਟਿਓ ਬੋਰਾਉ,
ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਜਹਾਜ਼ ਤਿਆਰ ਕੀਤਾ ਉਹ ਟੁੱਟ ਗਿਆ ਤੇ ਬਹੁਤੇ ਹਿੱਸਿਆਂ ਚ ਵੰਡਿਆ ਗਿਆ। ਇਹ ਬਚਨ ਗੁਰੂ ਹਰਿਰਾਏ ਸਾਹਿਬ ਨੇ ਕਹੇ ਸੀ ਵੀ ਜਿਹੜਾ ਜਹਾਜ਼ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ ਉਹ ਟੁੱਟ ਗਿਆ ਤੇ ਬਹੁਤੇ ਹਿੱਸਿਆਂ ਵਿੱਚ ਵੰਡਿਆ ਗਿਆ। ਉਹ ਇਹੀ ਸੰਕੇਤ ਸੀ ਵੀ ਮਸੰਦ ਖੋਟਾ ਕੰਮ ਕਰਨ ਲੱਗ ਪਏ, ਕਿਉਂਕਿ ਨੌਵੇਂ ਪਾਤਸ਼ਾਹ ਦੇ ਸਮੇਂ ਫਿਰ ਉਹ ਗੱਲ ਪ੍ਰਗਟ ਹੋਈ ਵੀ ਮਸੰਦਾਂ ਨੇ 22 ਮੰਜੀਆਂ ਲਵਾਤੀਆਂ ਸੀ ਬਾਬੇ ਬਕਾਲੇ ਦੀ ਧਰਤੀ ਤੇ। ਤੋ ਪਾਤਸ਼ਾਹ ਜੀ ਨੇ ਗੁਰੂ ਹਰਿਰਾਏ ਸਾਹਿਬ ਨੇ ਬਚਨ ਕਹੇ ਸਨ,
ਸੋ ਅਬ ਬਚਨ ਵਿਦਤ ਹੀ ਪਇਓ,
ਉਹ ਬਚਨ ਹੁਣ ਇਸ ਵੇਲੇ ਵਿਦਤ ਹੋ ਗਏ ਨੇ, ਪ੍ਰਗਟ ਹੋ ਗਏ ਹਨ।
ਆਪ ਆਪ ਕੋ ਮਗ ਸਭ ਲਗ ਲਿਓ,
ਇਹਨਾਂ ਮਸੰਦਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਰਾਹ ਚਲਾ ਲਏ ਨੇ, ਸਾਰਿਆਂ ਨੇ ਆਪਣੀ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਲਈ ਹੈ।
ਸਗਰੀ ਸੰਗਤ ਹਮਰੇ ਸ਼ਰਨੀ,
ਜਿੰਨੀ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ ਉਹ ਸਾਰੀ ਸੰਗਤ ਸਾਡੀ ਸ਼ਰਨ ਵਿੱਚ ਹੈ।
ਉਚਿਤ ਰਛ ਤਿਸ ਕੀ ਹਮ ਕਰਨੀ,
ਤੇ ਸਾਡੇ ਲਈ ਉਚਿਤ ਹੈ, ਸਾਡੇ ਲਈ ਯੋਗ ਹੈ ਕਿ ਜਿਹੜੀ ਸੰਗਤ ਸਾਡੀ ਸ਼ਰਨ ਵਿੱਚ ਹੈ ਉਹਨਾਂ ਦੀ ਰੱਖਿਆ ਕਰਨੀ। ਸਾਡਾ ਇਹ ਬਿਰਧ ਵੀ ਹੈ ਜਿਹੜਾ ਸ਼ਰਨ ਆਉਂਦਾ ਉਹਦੀ ਰੱਖਿਆ ਕਰਨੀ, ਸ਼ਰਨ ਆਏ ਨੂੰ ਪਾਲਣਾ, ਸ਼ਰਨ ਆਏ ਦੀ ਰੱਖਿਆ ਕਰਨੀ ਹੈ।
ਉੱਟਿਓ ਜਹਾਜ਼ ਕਰੋ ਇੱਕ ਥਾਂ,
ਇਹ ਜਿਹੜਾ ਜਹਾਜ਼ ਟੁੱਟ ਗਿਆ ਹੁਣ ਇਹਨੂੰ ਇੱਕ ਜਗ੍ਹਾ ਤੇ ਕੇਂਦਰਿਤ ਕਰੀਏ, ਇਕੱਠਿਆਂ ਕਰੀਏ। ਗੁਰੂ ਹਰਿਰਾਏ ਸਾਹਿਬ ਨੇ ਜਦੋਂ ਇਹ ਬਚਨ ਕਹੇ ਸੀ ਨਾ ਕਿ ਸਿੱਖੀ ਦਾ ਜਹਾਜ਼ ਟੁੱਟ ਗਿਆ, ਬਹੁਤੇ ਰਾਹਾਂ ਵਿੱਚ ਚੱਲ ਪਿਆ, ਤਾਂ ਉਦੋਂ ਸਿੱਖਾਂ ਨੇ ਪੁੱਛਿਆ ਸੀ ਗੁਰੂ ਹਰਿਰਾਏ ਸਾਹਿਬ ਇਹ ਇਕੱਠਾ ਕਦੋਂ ਹੋਵੇਗਾ। ਤੇ ਸਤਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਵੀ ਦਸਵੇਂ ਜਾਮੇ 'ਚ ਇਹਨੂੰ ਇਕੱਠਾ ਕਰਾਂਗੇ। ਕਲਗੀਧਰ ਜੀ ਹੁਣ ਉਸ ਗੱਲ ਦੀ ਵਿਚਾਰ ਕਰ ਰਹੇ ਨੇ ਵੀ ਜਿਹੜਾ ਜਹਾਜ਼ ਫੁੱਟ ਗਿਆ ਹੈ, ਖਿੰਡ ਗਿਆ ਹੈ, ਇਸ ਖਿੰਡੀ ਹੋਈ ਸ਼ਕਤੀ ਨੂੰ ਹੁਣ ਇੱਕ ਜਗ੍ਹਾ 'ਤੇ ਇਕੱਠਿਆਂ ਕਰੀਏ, ਸੰਗਤ ਦਾ ਖਹਿੜਾ ਇਹਨਾਂ ਮਸੰਦਾਂ ਤੋਂ ਸਦਾ ਲਈ ਛੁਡਾ ਦੇਈਏ, ਇਹਨਾਂ ਮਸੰਦਾਂ ਤੋਂ ਮੁਕਤ ਕਰ ਦੇਈਏ, ਸੰਗਤ ਦਾ ਸੰਬੰਧ ਸਿੱਧਾ ਗੁਰੂ ਨਾਲ ਜੋੜ ਦੇਈਏ, ਵਿਚਕਾਰ ਕੋਈ ਵਿਚੋਲਾ ਰਵੇ ਹੀ ਨਾ, ਇਹ ਮਸੰਦ ਪ੍ਰਥਾ ਸਮਾਪਤ ਹੀ ਕਰ ਦੇਈਏ, ਖਤਮ ਹੀ ਕਰ ਦੇਈਏ, ਗੁਰੂ ਦਾ ਗੁਰੂ ਪੰਥ ਦੇ ਨਾਲ ਸਿੱਧਾ ਸੰਬੰਧ ਜੁੜ ਜਾਵੇ, ਕੋਈ ਏਦਾਂ ਦਾ ਵਿਧਾਨ ਬਣਾਈਏ।
ਦੁਰਬੁੱਧਨ ਕੋ ਦਿਓ ਸਜਾਏ,
ਆ ਜਿਹੜੇ ਮਾੜੀ ਤੇ ਭੈੜੀ ਬੁੱਧੀ ਵਾਲੇ ਮਸੰਦ ਨੇ, ਇਹਨਾਂ ਨੂੰ ਹੁਣ ਸਜ਼ਾ ਦੇਣ ਦਾ ਸਮਾਂ ਹੈ। ਜਿਵੇਂ ਦੇਹਰਾਦੂਨ ਬਾਬੇ ਰਾਮ ਰਾਏ ਦੇ ਮਸੰਦਾਂ ਨੂੰ ਸਰੋਪੇ ਦਿੱਤੇ ਸੀ ਨਾ ਬੁਲਾ ਕੇ ਤੇਲ ਦੇ ਕੜਾਹੇ 'ਚ, ਹੁਣ ਓਦਾਂ ਇਹਨਾਂ ਮਸੰਦਾਂ ਦੇ ਨਾਲ ਵੀ ਕਰਨਾ ਪੈਣਾ, ਇਹਨਾਂ ਨੂੰ ਸਜ਼ਾ ਦੇਣੀ ਪੈਣੀ ਹੈ।
ਨਹੀਂ ਅਵਸਥਾ ਮੇਰੀ ਜਾਣੇ,
ਇਹਨਾਂ ਨੂੰ ਸਾਡੀ ਅਵਸਥਾ ਦਾ ਨਹੀਂ ਪਤਾ, ਵੀ ਸਾਡੀ ਮਹਿਮਾ ਦਾ ਨਹੀਂ ਪਤਾ, ਹੁਣ ਜਣਾਉਣੀ ਪੈਂਦੀ ਹੈ। ਜਿਹਨੂੰ ਨਾ ਪਤਾ ਲੱਗੇ ਫਿਰ ਉਹਨੂੰ ਜਣਾਉਣਾ ਪੈਂਦਾ, ਉਹਨੂੰ ਦੱਸਣਾ ਪੈਂਦਾ ਕਿ ਸੱਜਣਾ ਕਿਹੜੇ ਭੁਲੇਖੇ 'ਚ ਤੁਰਿਆ ਫਿਰਦਾ, ਇੱਥੇ ਖੇਡ ਹੀ ਕੋਈ ਹੋਰ ਵਰਤ ਰਹੀ ਹੈ। ਇਹਨਾਂ ਮਸੰਦਾਂ ਦੀਆਂ ਅੱਖਾਂ ਖੋਲਣੀਆਂ ਪੈਣੀਆਂ ਹਨ।
ਜਿਮ ਚਾਹਤ ਤਿਮ ਕਰੇ ਬਖਾਨੇ,
ਜਿਵੇਂ ਅਸੀਂ ਚਾਹਵਾਂਗੇ ਉਸੇ ਤਰ੍ਹਾਂ ਦਾ ਵਰਤਾਰਾ ਹੁਣ ਵਰਤੇਗਾ, ਉਹੀ ਅਸੀਂ ਕਰਾਵਾਂਗੇ।
ਗੁਰ ਕੋ ਪੈ ਤਜ ਕਰੇ ਅਨਾਦਰ,
ਇਹ ਆਪਣੀਆਂ ਮਰਜ਼ੀਆਂ ਕਰ ਰਹੇ ਨੇ ਮਸੰਦ, ਜੋ ਚਾਹੁੰਦੇ ਨੇ ਉਹ ਕਰੀ ਜਾਂਦੇ ਨੇ ਆਪ ਹੁਦਰੀਆਂ, ਔਰ ਗੁਰੂ ਘਰ ਦਾ ਭੈ ਛੱਡ ਕੇ ਤੇ ਅਨਾਦਰ ਕਰਦੇ ਨੇ। ਗੁਰੂ ਦਾ ਵੀ ਅਨਾਦਰ ਹੈ, ਗੁਰੂ ਕੀ ਸੰਗਤ ਦਾ ਵੀ ਅਨਾਦਰ ਕਰਦੇ ਆ, ਗੁਰੂ ਘਰ ਦਾ ਵੀ ਅਨਾਦਰ ਕਰਦੇ ਨੇ ਤੇ ਗੁਰੂ ਕੀ ਸੰਗਤ ਦਾ ਵੀ ਅਨਾਦਰ ਕਰਦੇ ਹਨ।
ਆਪ ਪੂਜਾਵੇਂ ਸੰਗਤ ਸਾਦਰ,
ਔਰ ਆਪਣੀ ਪੂਜਾ ਕਰਾਉਂਦੇ ਸੰਗਤ ਕੋਲੋਂ, ਗੁਰੂ ਘਰ ਵਿੱਚ ਸੰਗਤ ਨੂੰ ਬਾਅਦ ਕਹਿੰਦੇ ਤੁਸੀਂ ਕੀ ਕਰਨਾ ਗੁਰਦੁਆਰੇ ਜਾ ਕੇ, ਲਿਆਓ ਪੈਸਾ ਦਿਓ, ਤੁਹਾਡਾ ਪੈਸਾ ਅਸੀਂ ਆਪੇ ਪਹੁੰਚਦਾ ਕਰ, ਇਹੋ ਜਿਹੇ ਵੀ ਸੀ ਮਸੰਦ। ਕਹਿੰਦੇ ਤੁਸੀਂ ਸਾਨੂੰ ਮੱਥਾ ਟੇਕ ਲਓ, ਸਾਨੂੰ ਮੱਥਾ ਟੇਕੋਗੇ ਜਿਵੇਂ ਤੁਹਾਡਾ ਦਿੱਤਾ ਪੈਸਾ ਗੁਰੂ ਘਰ ਪਹੁੰਚ ਜਾਏਗਾ, ਇੱਦਾਂ ਜਿਹੜਾ ਤੁਸੀਂ ਸਾਨੂੰ ਮੱਥਾ ਟੇਕੋਗੇ ਵੀ ਤੁਹਾਡਾ ਗੁਰੂ ਘਰ ਪਹੁੰਚ ਜਾਏਗਾ ਮੱਥਾ ਟੇਕਿਆ। ਇੱਦਾਂ ਇਹ ਸੰਗਤ ਨੂੰ ਤੰਗ ਕਰ ਰਹੇ, ਗੁੰਮਰਾਹ ਕਰ ਰਹੇ, ਆਪਣੀ ਪੂਜਾ ਕਰਾਉਂਦੇ ਸਨ।
ਇਤਿਆਦਿਕ ਗੁਰ ਬਹੁਤ ਵਿਚਾਰੇ,
ਇੱਦਾਂ ਦੀਆਂ ਗੱਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਿਚਾਰਦੇ ਹਨ।
ਬਦੇ ਮਸੰਦਨ ਗਰਭ ਪ੍ਰਹਾਰੇ,
ਪਾਤਸ਼ਾਹ ਜੀ ਸੋਚਦੇ ਆ ਵੀ ਇਹਨਾਂ ਮਸੰਦਾਂ ਦਾ ਹੰਕਾਰ ਵਧਿਆ ਹੋਇਆ, ਇਹਨਾਂ ਦੇ ਵਧੇ ਹੋਏ ਹੰਕਾਰ ਨੂੰ ਇੱਕ ਵਾਰੀ ਨਿਵਾਰੀਏ, ਇਹਨਾਂ ਦਾ ਹੰਕਾਰ ਤੋੜੀਏ, ਕਿਉਂਕਿ ਮੇਰੇ ਪਾਤਸ਼ਾਹ ਨੂੰ ਹੰਕਾਰ ਨਹੀਂ ਪਾਉਂਦਾ। ਹਰ ਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵ ਹੈ। ਪਾਤਸ਼ਾਹ ਜੀ ਨੂੰ ਹੰਕਾਰ ਨਹੀਂ ਚੰਗਾ ਲੱਗਦਾ, ਇਹਨਾਂ ਦਾ ਹੰਕਾਰ ਤੋੜਨਾ ਪਵੇਗਾ।
ਪਾਤਸ਼ਾਹ ਜਿਵ ਛੋਟਾ ਹੋਏ,
ਜਿਵੇਂ ਛੋਟੇ ਪਾਤਸ਼ਾਹ ਹੁੰਦੇ ਨਾ, ਨਿੱਕੇ ਨਿੱਕੇ ਰਾਜੇ ਬਾਦਸ਼ਾਹ,
ਮੂਡ ਬੇਦ ਵੀ ਕਰਹੇ ਸੋਏ,
ਛੋਟੇ ਪਾਤਸ਼ਾਹਾਂ ਦੀ ਬੇਦ ਵੀ ਜਿਹੜੇ ਮੂਰਖ ਲੋਕ ਨੇ ਉਹ ਝੱਟ ਹੀ ਕਰ ਦਿੰਦੇ ਆ, ਕਹਿੰਦੇ ਇਹਦਾ ਕਿਹੜਾ ਕੋਈ ਏਡਾ ਪ੍ਰਤਾਪ ਹੈ, ਉਹਨੂੰ ਰਾਹ ਜਾਂਦੇ ਨੂੰ ਜਣਾ ਖਣਾ ਹੀ ਉਹਦੀ ਬੇਦ ਵੀ ਕਰ ਦਿੰਦਾ, ਕੋਈ ਚੁੱਕ ਕੇ ਚੱਪਲ ਮਾਰਦਾ ਮੂੰਹ ਤੇ, ਕੋਈ ਚਪੇੜ ਮਾਰਦਾ, ਜਿਹੜਾ ਕੋਈ ਛੋਟਾ ਬਾਦਸ਼ਾਹ ਹੁੰਦਾ ਉਹਦੀ ਬੇਅਦ ਵੀ ਜਣਾ ਖਣਾ ਹੀ ਕਰ ਦਿੰਦਾ।
ਦਰਬ ਲੋਭ ਤੇ ਹਿਰਦੇ ਹੰਕਾਰੇ,
ਇਹ ਵੀ ਹੰਕਾਰ ਦੇ ਵਿੱਚ ਨੇ ਮਸੰਦ, ਧਨ ਦੇ ਲਾਲਚ ਕਰਕੇ।
ਧਰਮ ਅਧਰਮ ਨਾ ਕਛੂ ਵਿਚਾਰੇ,
ਇਹ ਨਾ ਧਰਮ ਦੀ ਵਿਚਾਰ ਕਰਦੇ ਨੇ ਨਾ ਅਧਰਮ ਦੀ ਵਿਚਾਰ ਕਰਦੇ ਵੀ ਧਰਮ ਕੀ ਹੈ ਤੇ ਅਧਰਮ ਕੀ ਹੈ।
ਚਿਤ ਚਿਤਵਤ ਨਿਤ ਸਤਿਗੁਰ ਪੂਰੇ,
ਇਹ ਸਾਰੀਆਂ ਗੱਲਾਂ ਮਹਾਰਾਜ ਜੀ ਆਪਣੇ ਚਿਤ 'ਚ, ਇਹ ਨੀ ਵੀ ਸਤਿਗੁਰਾਂ ਨੂੰ ਪਤਾ ਨੀ ਵੀ ਕੀ ਹੋ ਰਿਹਾ, ਇਹ ਬੰਦਿਆਂ ਨੂੰ ਭੁਲੇਖਾ ਹੀ ਹੈ ਵੀ ਸਾਨੂੰ ਕਿਹੜਾ ਕੋਈ ਵੇਖਦਾ ਸੀ, ਜੋ ਮਰਜ਼ੀ ਕਰੀ ਜਾਈਏ, ਭਾਵੇਂ ਉਦੋਂ ਸੀ ਭਾਵੇਂ ਹੁਣ ਨੇ, ਉਦੋਂ ਵੀ ਉਹ ਸੋਚਦੇ ਸੀ ਵੀ ਸਾਨੂੰ ਕਿਹੜਾ ਕੋਈ ਵੇਖਦਾ, ਹੁਣ ਵੀ ਕਈ ਵਾਰੀ ਅਸੀਂ ਸੋਚ ਲੈਨੇ ਸਾਨੂੰ ਕਿਹੜਾ ਕੋਈ ਵੇਖਦਾ ਜੋ ਮਰਜ਼ੀ ਕਰੀ ਜਾਈਏ। ਖਾਲਸਾ ਜੀ, ਪੂਰੇ ਸਤਿਗੁਰਾਂ ਦੀ ਨਿਗਾਹ ਸਾਰਿਆਂ ਤੇ, ਕੌਣ ਕੀ ਪਿਆ ਕਰਦਾ ਕੱਲੇ ਕੱਲੇ ਬਾਰੇ ਜਾਣਦੇ ਆ, ਜਦੋਂ ਦੰਡ ਮਿਲਦਾ ਨਾ, ਪਰਮੇਸ਼ਰ ਦੀ ਮਾਰੀ ਡਾਂਗ 'ਚ ਆਵਾਜ਼ ਨਹੀਂ ਹੁੰਦੀ ਪਰ ਪਤਾਲ 'ਚ ਤਸਾ ਕੇ ਰੱਖ ਦਿੰਦੀ ਆ, ਉਹ ਅਕਾਲ ਪੁਰਖ ਦੀ ਜਿਹੜੀ ਮਾਰ ਹੈ ਉਹਦੀ ਲਾਠੀ 'ਚ ਕਹਿੰਦੇ ਆਵਾਜ਼ ਨਹੀਂ ਹੁੰਦੀ, ਪਰ ਜਿਹਦੇ 'ਤੇ ਆ ਕੇ ਉਹਦਾ ਵਾਰ ਪੈਂਦਾ ਨਾ, ਮਾੜੇ ਭੈੜੇ ਕਰਮਾਂ ਦਾ ਦੰਡ ਜਿਹਨੂੰ ਮਿਲਦਾ, ਫਿਰ ਉਹ ਪਤਾਲ 'ਚ ਧੱਸ ਜਾਂਦੇ ਆ। ਤੋ ਸਤਿਗੁਰੂ ਜਾਣੀ ਜਾਣ ਨੇ, ਪਾਤਸ਼ਾਹ ਜੀ ਕੱਲੀ ਕੱਲੀ ਗੱਲ ਨੂੰ ਵੇਖਦੇ ਸੋਚਦੇ ਵਿਚਾਰਦੇ ਹਨ।
ਇਹ ਕਰਨੋ ਹੈ ਕਾਜ ਜ਼ਰੂਰੀ।
ਮਹਾਰਾਜ ਜੀ ਵਿਚਾਰ ਕਰਦੇ ਵੀ ਇਸ ਵੇਰੀ ਜਿਹੜੇ ਵਿਸਾਖੀ ਤੇ ਮਸੰਦ ਆਉਣੇ ਆ ਨਾ, ਤੇ ਇਹ ਕੰਮ ਹੁਣ ਜ਼ਰੂਰ ਕਰੀਏ। ਪਹਿਲਾਂ ਇਹਨਾਂ ਨੂੰ ਨਕੇਲ ਪਾਈਏ, ਮਸੰਦਾਂ ਨੂੰ ਇਹਨਾਂ ਨੂੰ ਕਾਬੂ ਕਰੀਏ ਜਿਹੜੇ ਆਪ ਹੁਦਰੇ ਟੁਰੇ ਫਿਰਦੇ ਹਨ।
ਦਿਵਸ ਬਸੋ ਏ ਕੋ ਤਬ ਆਇਓ।
ਆਖਿਰਕਾਰ ਦਿਨ ਬੀਤ ਗਿਆ, ਹੁਣ ਇੱਕ ਦਿਨ ਸਾਧ ਦਾ ਆ ਹੀ ਗਿਆ। 100 ਦਿਨ ਚੋਰਾਂ ਦੇ ਬੀਤ ਗਏ ਨੇ, ਹੁਣ ਇੱਕ ਦਿਨ ਸਾਧ ਦਾ ਆ ਹੀ ਗਿਆ। ਮਾਨੋ ਵਿਸਾਖੀ ਦਾ ਪੁਰਬ ਆ ਗਿਆ।
ਪ੍ਰਭੂ ਵਹਿਰ ਦੀਵਾਨ ਲਗਾਇਓ।
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੀਵਾਨ ਸਜਾਇਆ।
ਸੁੰਦਰ ਬਹੁ ਵਿਧ ਫਰਸ਼ ਕਰਾਇਓ।
ਬਹੁ ਪ੍ਰਕਾਰ ਦੇ ਸੋਹਣੇ ਫਰਸ਼ ਵਿਸ਼ੇ ਸੰਗਤਾਂ ਬੇਅੰਤ ਆਉਂਦੀਆਂ ਵਿਸਾਖੀ ਵਾਲੇ ਦਿਨ ਤੋਂ ਬਹੁਤ ਸੰਗਤ ਆਈ। ਸੰਗਤ ਦੇ ਬੈਠਣ ਵਾਸਤੇ ਬੜਾ ਸੋਹਣਾ ਦੀਵਾਨ ਸਜਿਆ। ਸੋਹਣੇ ਫਰਸ਼ ਗਲੀਚੇ ਵਿਛਾਏ ਗਏ।
ਗਿਲਮ ਗਲੀਚੇ ਬਹੁਤ ਡਸਾਇਓ।
ਬਹੁਤ ਸਾਰੇ ਗਿਲਮ ਗਲੀਚੇ ਜਿਹੜੇ ਨੇ ਉਹ ਵਿਛਾਏ ਗਏ।
ਸ਼ਸਤਰ ਬਸਤਰ ਨਿਜ ਅੰਗ ਸਜਾਇਓ।
ਸੋਹਣੇ ਸ਼ਸਤਰ ਬਸਤਰ ਆਪਣੇ ਅੰਗਾਂ ਤੇ ਪਾਤਸ਼ਾਹ ਨੇ ਸਜਾਏ ਹਨ।
ਚਾਰੂ ਵਿਭੂਖਣ ਕੋ ਦਿਪਤਾਇਓ।
ਬੜੇ ਸੋਹਣੇ ਆਭੂਸ਼ਣ ਗਹਿਣੇ ਮਹਾਰਾਜ ਕਲਗੀਧਰ ਜੀ ਨੇ ਆਪਣੇ ਸਰੀਰ ਤੇ ਸਜਾਏ ਹਨ।
ਕੰਚਨ ਰੁਚਿਰ ਪ੍ਰਿਅੰਕ ਡਸਾਇਓ।
ਪਾਤਸ਼ਾਹ ਜੀ ਦੇ ਬੈਠਣ ਵਾਸਤੇ ਜੋ ਗੁਰੂ ਘਰ ਦੇ ਸੇਵਾਦਾਰ ਨੇ ਉਹਨਾਂ ਨੇ ਬੜਾ ਸੋਹਣਾ ਪਲੰਘਾ ਤੇ ਸੋਨੇ ਦਾ ਪਲੰਘਾ ਜਿਹਦੇ ਤੇ ਪਾਤਸ਼ਾਹ ਬੈਠ ਕੇ ਦਰਸ਼ਨ ਦਿੰਦੇ, ਸੋਨੇ ਦੇ ਪਲੰਘੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਣ ਕੇ ਬੈਠੇ ਹਨ। ਬੜਾ ਸੁੰਦਰ ਚੰਦੋਆ ਤਣਿਆ ਹੋਇਆ, ਰੇਸ਼ਮ ਦੀਆਂ ਡੋਰਾਂ ਦੇ ਨਾਲ ਚੰਦੋਆ ਬੰਨਿਆ ਹੋਇਆ।
ਆਸਤਰਨ ਕੋਮਲ ਕਰ ਛਾਇਓ।
ਜਿਹੜਾ ਪਾਤਸ਼ਾਹ ਦਾ ਪਲੰਘਾ ਹੈ ਉਹਦੇ ਤੇ ਬੜਾ ਕੋਮਲ ਵਿਛਾਉਣਾ ਵਿਛਾਇਆ ਹੋਇਆ।
ਤਾਂ ਪੁਰ ਬੈਠੇ ਪ੍ਰਭੂ ਸੁਹਾਇਓ।
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਉਸ ਪਲੰਘੇ ਤੇ ਬੈਠ ਕੇ ਸ਼ੋਭਨੀਕ ਹੋਏ ਹਨ।
ਚਾਰੂ ਚਮਰ ਦਿਸ਼ ਦੋਨ ਟੁਰਾਇਓ।
ਔਰ ਬੜਾ ਸੁੰਦਰ ਚਵਰ ਮਹਾਰਾਜ ਜੀ ਦੇ ਸੀਸ ਉੱਤੇ ਦੋ ਪਾਸੇ ਦੋ ਚਵਰ ਬਰਦਾਰ ਖੜੇ ਨੇ, ਦੋਵੇਂ ਪਸੱਜੇ ਖੱਬੇ ਤੇ ਮਹਾਰਾਜ ਜੀ ਦੇ ਸੀਸ ਉੱਤੇ ਸੁੰਦਰ ਚਵਰ ਸਾਹਿਬ ਝੁਲਾ ਰਹੇ ਹਨ।
ਆਨ ਆਨ ਸੰਗਤ ਦਰਸਾਇਓ।
ਬੇਅੰਤ ਸੰਗਤਾਂ ਆ ਕੇ ਮਹਾਰਾਜ ਕਲਗੀਧਰ ਜੀ ਦੇ ਦਰਸ਼ਨ ਪਰਸ ਰਹੀਆਂ। ਬਹੁਤ ਸੰਗਤਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ, ਵਾਰੋ ਵੇਰੀ ਸਾਰੀਆਂ ਸੰਗਤਾਂ ਆ ਕੇ ਮਹਾਰਾਜ ਜੀ ਨੂੰ ਮੱਥਾ ਟੇਕ ਰਹੀਆਂ ਹਨ।
ਮਨ ਬਾਂਚਿਤ ਕੋ ਤਤ ਛਿਨ ਪਾਇਓ।
ਜਿਹੜਾ ਵੀ ਕੋਈ ਗੁਰਸਿੱਖ ਮਾਈ ਭਾਈ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦਾ, ਜੋ ਮਨ ਚ ਕਾਮਨਾ ਧਾਰ ਕੇ ਆਉਂਦੇ ਉਹ ਮਨ ਬਾਂਚਿਤ ਫਲ ਸਤਿਗੁਰੂ ਜੀ ਦੇ ਚਰਨਾਂ ਚੋਂ ਝੱਟ ਹੀ ਪ੍ਰਾਪਤ ਹੋ ਜਾਂਦੇ। ਕਲਗੀਆਂ ਵਾਲੇ ਪਾਤਸ਼ਾਹ ਕੋਲ ਕਈਆਂ ਨੂੰ ਕਹਿਣਾ ਵੀ ਨਹੀਂ ਪੈਂਦਾ, ਜੋ ਮਨ ਚ ਸੋਚ ਕੇ ਆਉਂਦੇ ਆ, ਚਿਤਵ ਕੇ ਆਉਂਦੇ ਆ, ਸਤਿਗੁਰੂ ਜੀ ਦੇ ਕੋਲੋਂ ਪ੍ਰਾਪਤ ਹੋ ਜਾਂਦਾ।
ਆਵਤ ਭਈ ਮਸੰਦ ਬਿਲੰਦ।
ਮਸੰਦ ਵੀ ਆ ਗਏ, ਜਿਹੜੇ ਵੱਡੇ ਵੱਡੇ ਮਸੰਦ ਸੀ, ਵੱਡੀਆਂ ਵੱਡੀਆਂ ਗੋਗੜਾਂ ਛੱਡੀਆਂ ਹੋਈਆਂ, ਖਾਣਾ ਹੀ ਖਾਣਾ ਕੰਮ ਸੀ, ਜਾਂ ਖਾਣਾ ਜਾਂ ਸੌਣਾ, ਨਾ ਰੱਬ ਰੱਬ ਕਰਨਾ, ਨਾ ਕੋਈ ਹੱਡ ਹਿਲਾਣੇ, ਉਹ ਮਸੰਦ ਜਿਹੜੇ ਸੀ ਵੱਡੇ ਵੱਡੇ ਢਿੱਡਾਂ ਵਾਲੇ ਉਹ ਆ ਗਏ ਮਹਾਰਾਜ ਜੀ ਦੇ ਦਰਬਾਰ ਵਿੱਚ।
ਮਹਾ ਆਨੰਦਤ ਗਰਬਤ ਬ੍ਰਿੰਦ।
ਮਸੰਦ ਬੜੇ ਆਨੰਦ ਚ, ਉਹਨਾਂ ਦੇ ਚਿੱਤ ਚੇਤੇ ਵੀ ਨਹੀਂ ਵੀ ਸਾਡੇ ਤੇ ਕਾਲ ਪਿਆ ਨੱਚਦਾ, ਬੜੇ ਆਨੰਦ ਵਿੱਚ, ਬੜੇ ਖੁਸ਼ ਕਿ ਸਾਡੇ ਵਰਗਾ ਤਾਂ ਹੈ ਹੀ ਨਹੀਂ ਕੋਈ, ਏਦਾਂ ਦੀ ਬਿਰਤੀ ਧਾਰਨ ਕਰਕੇ ਉਹ ਮਸੰਦ ਆਏ ਹਨ।
ਜਿਨ ਕੇ ਸੰਗ ਸੰਗਤਾਂ ਗਨ ਹੈ।
ਔਰ ਇਕੱਲੇ ਇਕੱਲੇ ਮਸੰਦ ਨਾਲ ਸੰਗਤਾਂ ਵੀ ਆਈਆਂ ਬਹੁਤ ਸਾਰੀਆਂ, ਜਿਹੜੇ ਕਿਸੇ ਇਲਾਕੇ ਚੋਂ ਮਸੰਦ ਲਾਇਆ ਹੋਇਆ ਸੀ ਉਸ ਇਲਾਕੇ ਦੀ ਸੰਗਤ ਉਸ ਮਸੰਦ ਦੇ ਨਾਲ ਹੀ ਚੱਲ ਕੇ ਆਉਂਦੀ ਸੀ, ਇਸ ਕਰਕੇ ਨਾ ਮਸੰਦਾਂ ਦੇ ਨਾਲ ਸੰਗਤ ਵੀ ਬਹੁਤ ਆਈ ਹੈ।
ਗੁਰ ਕੋ ਅਰਪਤ ਅਨਗਨ ਧਨ ਹੈ।
ਆ ਕੇ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਧਨ ਅਰਪਣ ਕਰ ਰਹੀਆਂ, ਮਸੰਦ ਵੀ ਜਿਹੜੇ ਨੇ ਉਹ ਵੀ ਧਨ ਭੇਟਾ ਕਰਦੇ ਹਨ।
ਵਸਤਰ ਵਿਭੂਖਣ ਚੜੇ ਕਨੇਰੇ।
ਪਾਤਸ਼ਾਹ ਦੇ ਚਰਨਾਂ ਚ ਗਹਿਣੇ ਆਏ ਹਨ, ਚੜ ਕੇ ਵਸਤਰ ਆਏ ਨੇ, ਧਨ ਚੜਿਆ ਹੈ, ਗੱਫਾ ਆਇਆ ਬੇਅੰਤ ਮਾਇਆ ਦਾ।
ਸਭ ਕੀ ਪੂਜਾ ਲੀ ਤਿਸ ਬੇਰੇ।
ਸਾਰਿਆਂ ਦੀ ਪੂਜਾ महाराज कलगीधर जी ने लै ली जिनी संगत वालों जां मसंदा वालों माया आई वह महाराज कलगीधर जी ने प्रवान कर ली
सकल उपायन कर एक थाई
जिनिया पिटावां सी संगत वालों आईया विसाखी वाले दिन ओ सारियां पिटावां एक जगह ते कठियां करवा लिया
इसको हीरत गुर गोसाई
वेख के ना सारियां पिटावां ते कलगीधर जी ने अगे नहीं कदे वेखदे हुण वेख रहे है कि की संगत वालों केड़ियां केड़ियां पिटावां आईया किन्नी माया आई है किन्ने बस्तर आए ने ओ महाराज कलगीधर पातशाह जी ने ध्यान नाल गौ नाल खजाने च सारा कुछ वेखिया
अगले दिवस मसंद हकारी
अगले दिन महाराज जी ने जिन्ने मसंदा दा टोला आया सी छोटे बड़े सारे मसंद अपने कोल सद ले
सब बिठाए कर बाकी उचारे
सारे मसंदा नू कोल बिठा के महाराज कलगीधर पातशाह जी बोले
तुम सगरे मेरे हितकारी
महाराज जी कहते हां भाई मसंदो पातशाह ने पहला बड़े प्रेम नाल गल बात शुरू की कहन लगे हां भाई मसंदो तुसी सारे मेरे हितैषी हो मेरे नाल प्रेम कर दो मेरा हित लोड़दे हो
मम संगत तुमरे अनुसारी
जो मेरी संगत है वह तुहाडे अनुसार है क्योंकि तुसी जिवें संगत नू जो कहिंदे हो संगत तुहाडा कहना मनदी है वह इस करके भी तुसी गुरु घर दे मसंद हो गुरु घर दे होण करके तुहाडा संगत सत्कार करदी है जिन्नी मेरी संगत आ वो तुहाडा कहना मनदी है
दरब चढ़ियो मम आगे थोरा
अज मैं जिहड़ी गल करन लगा वो ध्यान नाल सुणियो भी जिहड़ी कल विसाखी की माया तुसी भी लियायो संगत वल्लों भी आई है वह अगे नालों बहुत थोड़ी आई है जिन्ना अगे दसवंध की माया पिछलिया सालां विच आउंदी है इस बार वो संगत वालों तुहाडे वालों चढ़ावा जिहड़ा है पूजा का तान वो घट आया है
कहो कवन बिद किने बहोरा
ये किने रोकता धन सारा कि किसी ने रोकया रस्ते विच जां जिहड़ी गुरु घर विच संगत की माया आउंदी सी वो घटी क्यों है उहदा कारण की है
किम पूजा मैं अटक परी है
ये पूजा दे धन दे विच अटक किवें पै गई ये घटिया किवें तां वधदा ही आ गुरु नानक साहब का खजाना है ते एदे विच घाटा किवें आया किहड़ियां गल्लां करके किहड़ियां कारणां करके दसो संगत विच किदां दी गल चली है
अल्प चढ़ी नै समझ परी है
ये चढ़ावा थोड़ा आया इहदी गल समझ विच नहीं आउंदी भी क्यों संगत तां उदां ही है जां ते होवे भी संगत घट गई होवे संगत तां उदां ही है संगत भी बेअंत है रोज दिन प्रति दिन संगतां च वाधा हो रहा सिख वध फुल रहे ने ते फिर ये चढ़ावा क्यों घट आ रहा पहलियां नालों ये भी वधना चाहिए सी हाँ जी
को कारण पा इसे मजारी
इहदे विच की कारण है उहदे बारे चंगी तरह स्पष्टीकरण दिओ सारे मसंदा नूं महाराज जी ने पुछिया भी इहदे बारे स्पष्ट करके दसो
पूजत हो ए निकट तुम्हारी
ये गल मैं तुहाडे कोलों पुछ रहा क्योंकि इहदे जवाब दे तुसी हो संगत कोलों दसवंध तुसी लियाउंदे इकट्ठा करके ते अज ताईं कदे तुहाडे कोलों कोई हिसाब किताब नहीं पुछिया जिन्ना दे जांदे हो इत्थे उन्ना प्रवान कर लिया जांदा पर इदां दी भी तुसी हुण घटा के घटांदे घटांदे होर घटाई जाओ ये योग नहीं है क्योंकि पातशाह ने इहनां ते नकेल पाणी सी कसणिया सी उहदे लई गल उदां ही शुरू कीती भी इहदा स्पष्टीकरण दिओ
सुनत मसंदन अर्ज गुजारी
सुन के कलगीधर पातशाह जी दे बचन मसंद बोले
मिल कर जे सब होते अगारी
सलाह तां सारयां दी रली होई सी मसंद अंदरों सारे इक्को सी जुट बनाया होया सी जुंडली बनाई सी दुष्टां दी चौंकड़ी ए बोले कठे हो के कहन लगे
जे सिख होते अधिक धनवंते
कहन लगे गुरु जी जेड़े पहला तुहाडे सिख सी ना धनवान शाहूकार जिन्हां कोल बड़ा पैसा सी
गुर हित बो तन को अरपंते
ओ गुरु घर वास्ते बहुत धन दिंदे सी लखां रुपया जेड़ा सी ओ गुरु घर वास्ते देंदे सन
सो मर गए नहीं को रहे ओ
जेड़े चंगे चंगे शाहूकार सिख सी ओ चढ़ाई कर गए वेखो मसंदा ने बहाना किहो जिहा लाया ਕਹਿਣ ਲੱਗੇ ਜਿਹੜੇ ਉਹ ਚੰਗੇ ਚੰਗੇ ਧਨਵਾਨ ਸਿੱਖ ਸੀ ਜਿਹੜੇ ਬਹੁਤ ਪੈਸਾ ਚੜਾਉਂਦੇ ਸੀ ਉਹ ਚਲਾਣਾ ਕਰ ਗਏ ਹਨ।
ਦੇਸ਼ ਵਿਦੇਸ਼ਨ ਹਮਹੂ ਲਇਓ,
ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਨਹੀਂ ਜਿਹੜੇ ਪੁਰਾਣੇ ਸਿੱਖ ਸੀ ਜਿੰਨੇ ਜ਼ਿਆਦਾ ਧਨਵਾਨ, ਤਕਰੀਬਨ ਸਾਰੇ ਪਾਸੇ ਹੀ ਸਮਾਪਤ ਹੋ ਗਏ ਨੇ, ਉਹ ਸਾਰੇ ਸਿੱਖ ਇੱਕ ਵਾਰੀ ਚਲਾਣੇ ਕਰ ਗਏ ਨੇ।
ਅਬ ਗੁਰ ਸਿੱਖ ਗਰੀਬ ਜਗ ਮਾਈ,
ਹੁਣ ਜਿਹੜੇ ਸਿੱਖ ਨੇ ਜਗਤ ਵਿੱਚ ਉਹ ਬੜੇ ਗਰੀਬੜੇ ਨੇ, ਬਹੁਤੇ ਗਰੀਬੜੇ ਸਿੱਖ ਹਨ।
ਕਰੇ ਯਤਨ ਕੋ ਦਰਬ ਨ ਪਾਈ,
ਤੇ ਉਹ ਬਥੇਰਾ ਯਤਨ ਕਰਦੇ ਨੇ ਵਿਚਾਰੇ, ਪਰ ਉਹਨਾਂ ਕੋਲ ਇੰਨਾ ਧਨ ਇਕੱਠਾ ਹੀ ਨਹੀਂ ਹੁੰਦਾ। ਜੇ ਉਹਨਾਂ ਕੋਲ ਨਾ ਹੋਵੇਗਾ ਗੁਰੂ ਘਰ ਵਾਸਤੇ ਕਿੱਥੋਂ ਦੇਣਗੇ? ਉਹ ਆਪਣੇ ਵੱਲੋਂ ਬਹੁਤ ਯਤਨ ਕਰਦੇ ਆ, ਪਰ ਉਹਨਾਂ ਨੂੰ ਧਨ ਇਕੱਠਾ ਹੋ ਕੇ ਪ੍ਰਾਪਤ ਨਹੀਂ ਹੁੰਦਾ।
ਤਿੰਨ ਪਰ ਆਪ ਕਰੋ ਅਬ ਕਰੁਣਾ,
ਫਿਰ ਅੱਗੋਂ ਸਗੋਂ ਗੁਰੂ ਸਾਹਿਬ ਨੂੰ ਹੀ ਕਹਿ ਰਹੇ ਆ, ਕਹਿੰਦੇ ਜੀ ਉਹ ਜਿਹੜੇ ਗਰੀਬ ਸਿੱਖ ਨੇ ਜਿਹਨਾਂ ਕੋਲ ਧਨ ਥੋੜਾ, ਉਹਨਾਂ ਤੇ ਤੁਸੀਂ ਕਿਰਪਾ ਕਰੋ, ਉਹਨਾਂ ਨੂੰ ਧਨਵਾਨ ਬਣਾ ਦਿਓ ਤੇ ਵੱਧ ਦੇ ਦਿਆ ਕਰਨਗੇ, ਉਹ ਵੱਧ ਦੇਣਗੇ, ਅਸੀਂ ਵੱਧ ਲੈ ਆਵਾਂਗੇ। ਜੇ ਹੁਣ ਹੈ ਨੀ ਗਰੀਬ ਤੇ ਉਹ ਘੱਟ ਦਿੰਦੇ ਆ, ਜਿੰਨਾ ਦਿੰਦੇ ਆ ਉਨਾ ਹੀ ਲੈ ਆਉਂਦੇ ਹਾਂ ਅਸੀਂ। ਕਰਤੂਤ ਆਪਣੀ ਮਾੜੀ, ਬਿਰਤੀ ਆਪਣੀ ਮਾੜੀ, ਵੀ ਸੋਚ ਅਸੀਂ ਘਰ ਰੱਖ ਕੇ ਆਏ ਆ, ਇਹ ਵੀ ਨਹੀਂ ਵੀ ਕਿਤੇ ਜੇ ਸੋਚ ਵੀ ਘਰ ਰੱਖ ਲੈਂਦੇ ਅਸੀਂ ਵੀ ਗੁਰੂ ਘਰ ਪਹੁੰਚਦਾ ਕਰ ਦਿੰਦੇ, ਚਲੋ ਫਿਰ ਵੀ ਮੰਨਣ ਵਿੱਚ ਆਉਂਦੀ ਗੱਲ। ਤੋ ਇਹੋ ਜੀ ਮਨਸਾ ਸੀ ਇਹਨਾਂ ਦੀ ਮਾੜੀ। ਅੱਗੋਂ ਸਤਿਗੁਰਾਂ ਨੂੰ ਕਹਿੰਦੇ ਕਿ ਤੁਹਾਡੇ ਜਿਹੜੇ ਧਨਵਾਨ ਸਿੱਖ ਸੀ ਉਹ ਮਰ ਗਏ ਨੇ, ਜਿਹੜੇ ਹੁਣ ਸਿੱਖ ਨੇ ਗਰੀਬੜੇ ਜੇ ਨੇ, ਉਹਨਾਂ ਤੇ ਤੁਸੀਂ ਕਿਰਪਾ ਕਰੋ, ਉਹਨਾਂ ਤੇ ਧਨ ਦਾ ਜਦੋਂ ਉਹਨਾਂ ਕੋਲ ਵਾਧਾ ਹੋ ਜਾਏਗਾ ਤੁਹਾਡੀ ਕਿਰਪਾ ਨਾਲ ਉਹ ਵੱਧ ਦੇਣਗੇ ਤੇ ਵੱਧ ਲੈ ਆਵਾਂਗੇ।
ਸਫਲਿਓ ਤਿਨੋ ਯਤਨ ਕਾ ਕਰਨਾ,
ਤੇ ਮਹਾਰਾਜ ਉਹਨਾਂ ਦੇ ਕੀਤੇ ਯਤਨ ਫਿਰ ਸਫਲੇ ਹੋ ਜਾਣ ਜਦੋਂ ਤੁਸੀਂ ਕਿਰਪਾ ਕਰੋਗੇ।
ਧਨੀ ਹੋਏ ਤੋ ਬਹੁਤ ਚੜਾਵੇ,
ਜਦੋਂ ਸਿੱਖ ਤੁਹਾਡੇ ਧਨੀ ਹੋ ਜਾਣਗੇ ਉਹ ਬਹੁਤਾ ਚੜਾਵਾ ਚੜਾਣਗੇ ਤੇ ਅਸੀਂ ਬਹੁਤਾ ਹੀ ਲੈ ਆਵਾਂਗੇ।
ਸ਼ਕਤ ਤੁਮਾਰੀ ਤੇ ਧਨ ਪਾਵੇ,
ਤੁਹਾਡੀ ਸ਼ਕਤੀ ਨਾਲ ਤੁਹਾਡੀ ਕਿਰਪਾ ਨਾਲ ਉਹਨਾਂ ਨੂੰ ਬਹੁਤਾ ਧਨ ਪ੍ਰਾਪਤ ਹੋਵੇਗਾ।
ਕਰੋ ਨਾ ਕਰੁਣਾ ਕਾਰਨ ਇਹੀ,
ਮਹਾਰਾਜ ਉਹਨਾਂ ਦੇ ਇਹ ਧਨ ਘੱਟ ਆਇਆ, ਤੁਹਾਡੇ ਕੋਲ ਚੜਾਵਾ ਘੱਟ ਚੜਿਆ, ਇਹਦਾ ਕਾਰਨ ਇਹ ਹੀ ਹੈ ਵੀ ਤੁਸੀਂ ਆਪਣੇ ਸਿੱਖਾਂ ਤੇ ਕਿਰਪਾ ਨਹੀਂ ਕਰ ਰਹੇ, ਉਲਟਾ ਸਤਿਗੁਰਾਂ ਤੇ ਦੋਸ਼ ਲਾ ਰਹੇ ਕਿ ਤੁਸੀਂ ਆਪਣੇ ਸਿੱਖਾਂ ਤੇ ਕਿਰਪਾ ਨਹੀਂ ਕਰ ਰਹੇ। ਪਰ ਇਹਨਾਂ ਮਸੰਦਾਂ ਨੂੰ ਇਹ ਨਹੀਂ ਪਤਾ ਵੀ ਸਤਿਗੁਰੂ ਜੀ ਕਿਰਪਾ ਹੀ ਕਰ ਰਿਹਾ, ਤਾਂ ਹੀ ਘੇਰ ਕੇ ਬਿਠਾਏ ਨੇ ਸਾਰੇ, ਇਹ ਸਿੱਖਾਂ ਤੇ ਹੀ ਕਿਰਪਾ ਕਰ ਰਿਹਾ ਵੀ ਮਸੰਦਾਂ ਤੋਂ ਖਹਿੜਾ ਛੁਡਾਉਣਾ ਸਿੱਖਾਂ ਦਾ। ਕਹਿਣ ਲੱਗੇ ਜੀ ਮਹਾਰਾਜ ਇਹ ਕਾਰਨ ਇਹ ਹੈ ਵੀ ਤੁਸੀਂ ਆਪਣੇ ਸਿੱਖਾਂ ਤੇ ਕਿਰਪਾ ਨਹੀਂ ਕਰ ਰਹੇ, ਤਾਂ ਇਹ ਚੜਾਵਾ ਘੱਟ ਆ ਰਿਹਾ।
ਪੂਜਾ ਅਲਪ ਸਿੱਖ ਇਮ ਦੇਹੀ,
ਤਾਂ ਸਿੱਖ ਜਿਹੜੇ ਨੇ ਪੂਜਾ ਦਾ ਧਨ ਘੱਟ ਚੜਾ ਰਹੇ ਨੇ ਕਿਉਂਕਿ ਤੁਹਾਡੀ ਉਹਨਾਂ ਤੇ ਕਿਰਪਾ ਨਹੀਂ ਹੋ ਰਹੀ।
ਸੁਣ ਗੁਰ ਕਹੇ ਤਜੋ ਚਤਰਾਈ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿੰਦੇ ਮਸੰਦੋ ਧਿਆਨ ਨਾਲ ਸੁਣੋ, ਆ ਚਲਾਕੀਆਂ ਛੱਡ ਦਿਓ, ਇੱਥੇ ਚਤਰਾਈ ਨਹੀਂ ਚੱਲਦੀ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਚਲਾਕੀਆਂ ਜਿੱਥੇ ਚਰਨ ਗੰਗਾ ਹੁੰਦੀ ਨਾ ਪੈਰ ਧੋਣ ਵਾਲੀ, ਉੱਥੇ ਪਿੱਛੇ ਛੱਡ ਕੇ ਫਿਰ ਅੰਦਰ ਆਈਦਾ, ਇੱਥੇ ਚਲਾਕੀਆਂ ਨਹੀਂ ਚਤਰਾਈਆਂ ਨਹੀਂ ਚੱਲਦੀਆਂ, ਇਹ ਚਤਰਾਈ ਛੱਡ ਦਿਓ।
ਜਥਾ ਪੇਟ ਪੂਰਬ ਠਹਿਰਾਈ,
ਜਿਵੇਂ ਪਹਿਲਾਂ ਪੂਜਾ ਦਾ ਧਾਨ ਤੁਹਾਡੇ ਰਾਹੀਂ ਆਉਂਦਾ ਰਿਹਾ, ਸੰਗਤ ਦੀ ਪਾਈ ਪਾਈ ਗੁਰੂ ਘਰ ਆਉਂਦੀ ਰਹੀ ਹੈ।
ਦੇਤ ਰਹੇ ਸੋਈ ਅਬ ਦੀਜੈ,
ਜਿਵੇਂ ਪਹਿਲਾਂ ਪਿਛਲੇ ਸਾਲਾਂ ਚ ਲਿਆ ਕੇ ਦਿੰਦੇ ਰਹੇ ਓਦਾਂ ਹੀ ਹਾਜ਼ਰ ਕਰੋ ਇੱਥੇ। ਕਲਗੀਧਰ ਜੀ ਨੇ ਥੋੜਾ ਜਿਹਾ ਸਖਤੀ ਨਾਲ ਇਹ ਬਚਨ ਕਹੇ ਵੀ ਜਿਵੇਂ ਪਹਿਲਾਂ ਲਿਆਉਂਦੇ ਰਹੇ ਹੋ ਨਾ, ਜਿਵੇਂ ਪਹਿਲਾਂ ਪਿਛਲਿਆਂ ਸਮਿਆਂ ਚ ਪਿਛਲੇ ਜੋੜ ਮੇਲਿਆਂ ਚ ਧਨ ਆਉਂਦਾ ਰਿਹਾ ਉਦਾਂ ਹੀ ਆਉਣਾ ਚਾਹੀਦਾ ਹੈ।
ਪੂਰਾ ਕਰੋ ਨਾ ਘਾਟਾ ਕੀਜੇ,
ਪੂਰਾ ਕਰੋ ਸਾਰਾ ਹਿਸਾਬ ਕਿਤਾਬ, ਇਹ ਬਹਾਨਾ ਨਹੀਂ ਤੁਹਾਡਾ ਚੱਲਣਾ ਜਿਹੜਾ ਤੁਸੀਂ ਕਹਿ ਰਹੇ ਹੋ, ਇਹ ਘਾਟਾ ਗੁਰੂ ਘਰ ਵਿੱਚ ਤੁਹਾਡੇ ਵੱਲੋਂ ਪਾਇਆ ਜਾ ਰਿਹਾ।
ਫਿਕਰ ਕਰੋ ਜੇ ਤਾ ਧਨ ਰਹੇ ਹੋ,
ਜਿਹੜਾ ਧਨ ਰਹਿ ਗਿਆ ਉਹਦਾ ਧਿਆਨ ਕਰੋ ਵੀ ਕਿੱਥੇ ਰਹਿ ਗਿਆ। ਮਹਾਰਾਜ ਜੀ ਫਿਰ ਵੀ ਆਫਰ ਦੇ ਰਹੇ ਹੈ ਵੀ ਜੇ ਘਰ ਰੱਖਿਆ ਤੇ ਲੈ ਆਓ ਜਾ ਕੇ ਬੰਦੇ ਬਣ ਕੇ। ਮਹਾਰਾਜ ਜੀ ਕਹਿੰਦੇ ਜਿਹੜਾ ਧਨ ਕਿਤੇ ਰਹਿ ਗਿਆ ਨਹੀਂ ਲਿਆਂਦਾ ਉਹਦਾ ਧਿਆਨ ਕਰੋ ਵੀ ਕਿੱਥੇ ਰਹਿ ਗਿਆ, ਜਿੱਥੇ ਰਹਿ ਗਿਆ ਉੱਥੋਂ ਲਿਆ ਕੇ ਰੁਪਈਆ ਰੁਪਈਆ ਹਾਜ਼ਰ ਕਰ ਦਿਓ।
ਸੰਗਤ ਨਿਕਟ ਜੋ ਤੁਮਨੇ ਲਇਓ,
ਜਿਹੜਾ ਸੰਗਤ ਕੋਲੋਂ ਤੁਸੀਂ ਧਨ ਇਕੱਠਾ ਕੀਤਾ ਪਾਈ ਪਾਈ ਹਾਜ਼ਰ ਕਰੋ, ਜੇ ਜਿਹੜੀ ਤੁਹਾਨੂੰ ਲੋੜ ਹੈ ਇੱਥੋਂ ਲੈ ਜਾਓ, ਇਹ ਨਹੀਂ ਕਹਿੰਦੇ ਵੀ ਤੁਹਾਡੇ ਖਰਚੇ ਜਿਹੜੇ ਨੇ ਉਹ ਵੀ ਤੁਸੀਂ ਕਰਨੇ ਆ, ਜਿੰਨਾ ਚਾਹੀਦਾ ਉਹ ਲੈ ਜਾਓ, ਕਹਿ ਕੇ ਲੈ ਕੇ ਜਾਓ ਮਹਾਰਾਜ ਜੀ ਸਾਡਾ ਇੰਨਾ ਖਰਚਾ ਸਾਨੂੰ ਦੇ ਦਿਓ। ਪਰ ਜਿਹੜਾ ਹੁਣ ਤੁਹਾਡੇ ਕੋਲ ਧਨ ਰਹਿ ਗਿਆ ਜਿੱਥੇ ਕਿੱਥੇ ਵੀ ਹੈ, ਧਿਆਨ ਮਾਰੋ, ਜਿੱਥੋਂ ਹੈ ਉੱਥੋਂ ਲਿਆ ਕੇ ਹਾਜ਼ਰ ਕਰੋ।
ਸੋ ਅਬ ਦਿਓ ਲੋਭ ਨੈ ਤਾਰੋ,
ਲਿਆ ਕੇ ਹਾਜ਼ਰ ਕਰੋ, ਲਾਲਚ ਨਾ ਕਰੋ, ਹੁਣ ਲੋਭ ਨਾ ਕਰੋ।
ਕਹਿਓ ਹਮਾਰੋ ਦ੍ਰਿੜ ਵਿਚਾਰੋ,
ਸਾਡਾ ਕਿਹਾ ਚੰਗੀ ਤਰ੍ਹਾਂ ਆਪਣੇ ਹਿਰਦੇ ਚ ਪਰਪੱਕ ਕਰਕੇ ਵਿਚਾਰ ਲਿਓ, ਕਿਤੇ ਹਵਾ ਚ ਨਾ ਵਗਵਾਉਣ ਦੀ ਯਤਨ ਕਰਿਓ ਵੀ ਇੱਕ ਕੰਨ ਚੋਂ ਅਸੀਂ ਕਲਗੀਧਰ ਦੇ ਬਚਨ ਸੁਣੇ ਤੇ ਦੂਜੇ ਚੋਂ ਕੱਢ ਦੇਣੇ। ਜਿਹੜਾ ਗੁਰੂ ਘਰ ਦਾ ਧਾਨ ਹੈ, ਇਹ ਕੱਲਾ ਕੱਲਾ ਪੈਸਾ ਪੈਸਾ ਹਿਸਾਬ ਕਿਤਾਬ ਤੁਹਾਨੂੰ ਇੱਥੇ ਦੇਣਾ ਪੈਣਾ। ਪਾਤਸ਼ਾਹ ਨੇ ਜਦੋਂ ਥੋੜ੍ਹੇ ਜਿਹੇ ਸਖਤੀ ਨਾਲ ਬਚਨ ਕਹੇ ਤੇ ਮਸੰਦ ਵੀ ਅੱਗੋਂ ਥੋੜ੍ਹਾ ਜਿਹਾ ਪਹਿਲਾਂ ਜਦੋਂ ਭਾਰੇ ਜੇ ਪਏ, ਫਿਰ ਆਪਣੀ ਸਿਫਾਰਿਸ਼ ਵਾਸਤੇ ਵੱਡਿਆਂ ਮਸੰਦਾਂ ਨੂੰ ਲਿਆਉਣ ਲੱਗੇ ਜਿਹੜੇ ਰਹਿ ਗਏ ਸੀ ਬਾਹਰ ਚੇਤੋ ਵਰਗੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੀ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ,
ਹੈ ਪੀ ਹੋਵਣ
ਹੇ ਸੰਤ ਕੈ ਸਦਾ ਸੰਗ,
ਧਾਰਾਇਆ ਧਾਰ,
ਹੇ ਠਾਕੁਰ ਹੋ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜਾ ਨਾਮ ਦਾਨ,
ਰਾਖੋਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੇ,
ਕਿਰਪਾ ਨਿਧਿ ਦਿਆਲੇ,
ਏਕ ਅੱਖਰ ਹਰ ਮਨ ਬਸਤ,
ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਦਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਦਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।